ਦੇ ਵਿੱਚੋਂ ਤਿੰਨ ਚੀਜ਼ਾਂ ਪੈਦਾ ਹੁੰਦੀਆਂ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਉਸ ਬ੍ਰਹਮ ਰੂਪੀ ਬੀਜ ਦੇ ਵਿੱਚੋਂ ਇਹ ਜਿਹੜਾ ਵਿਸ਼ਾਲ ਵਰਿਕਸ਼ ਪੈਦਾ ਹੁੰਦਾ ਨਾ, ਰਜੋ ਤਮੋ ਸਤੋ ਗੁਣ, ਉਹਨਾਂ ਵਿੱਚੋਂ ਜਿਹੜੇ ਲੱਕੜ ਹੈ, ਡਾਲੀਆਂ ਹਨ, ਉਹ ਤਾਂ ਤਮੋ ਗੁਣ, ਰਜੋ ਗੁਣ, ਸਤੋ ਗੁਣ, ਟਾਹਲੀਆਂ ਹੋ ਗਈਆਂ, ਪੱਤੇ ਹੋ ਗਏ, ਫੁੱਲ ਹੋ ਗਏ। ਨਾ ਤਾਂ ਟਾਹਲੀਆਂ ਦੇ ਵਿੱਚ ਬੀਜ ਹੁੰਦਾ, ਟਾਹਣੀਆਂ ਦੇ ਵਿੱਚ, ਨਾ ਹੀ ਪੱਤਿਆਂ ਵਿੱਚ ਅਤੇ ਨਾ ਹੀ ਫੁੱਲਾਂ ਵਿੱਚ। ਬੀਜ ਹਮੇਸ਼ਾ ਫਲ ਦੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਪਿਤਾ ਜੀ ਸੰਸਾਰ ਦੇ ਵਿੱਚ ਰਜੋ ਗੁਣ, ਤਮੋ ਗੁਣ, ਸਤੋ ਗੁਣ ਤਿੰਨੇ ਗੁਣਾਂ ਦਾ ਵਿਸਤਾਰਾ ਹੈ। ਇਸੇ ਤਿੰਨਾਂ ਗੁਣਾਂ ਦੇ ਵਿੱਚੋਂ ਬ੍ਰਹਮ ਰੂਪੀ ਬੀਜ ਨੂੰ ਪਾਇਆ ਨਹੀਂ ਜਾ ਸਕਦਾ, ਭਾਵੇਂ ਰਾਜਸੀ ਬਿਰਤੀ ਹੋਵੇ, ਭਾਵੇਂ ਤਾਮਸੀ, ਭਾਵੇਂ ਸਤੋ ਗੁਣੀ। ਉਸ ਬ੍ਰਹਮ ਰੂਪੀ ਬੀਜ ਨੂੰ ਪਾਉਣ ਵਾਸਤੇ ਬ੍ਰਹਮ ਗਿਆਨੀ ਰੂਪੀ ਫਲ, ਸਾਧੂ ਸਤ ਸੰਤੋਖੀ ਨਾਮ ਰੂਪੀ ਫਲ ਲੈਣਾ ਪੈਂਦਾ। ਸੋ ਸਤਿਗੁਰੂ ਮਹਾਰਾਜ ਜੀ ਨੇ ਹੋਰ ਵੀ ਕਈ ਉਦਾਹਰਣ ਦੇ ਕੇ ਆਪਣੇ ਪਿਤਾ ਜੀ ਨੂੰ ਬ੍ਰਹਮ ਗਿਆਨ ਦਾ ਦਾਤ ਬਖਸ਼ੀ ਅਤੇ ਸਤਿਗੁਰੂ ਮਹਾਰਾਜ ਜੀ ਨੇ ਕਾਫੀ ਸਮਾਂ ਆਪਣੇ ਪਿਤਾ ਜੀ ਕੋਲ ਰਹਿ ਕੇ ਗੁਜ਼ਾਰਿਆ ਅਤੇ ਹੁਣ ਸਤਿਗੁਰੂ ਮਹਾਰਾਜ ਜੀ ਆਪਣੇ ਪਿਤਾ ਜੀ ਨੂੰ ਗਿਆਨ ਦੇ ਕੇ, ਜਿਸ ਤਰ੍ਹਾਂ ਕਲਿਆਣ ਦਾਸ ਮਹਿਤਾ ਜੀ ਇਸ ਸੰਸਾਰ ਚੋਂ ਸੱਚਖੰਡ ਦੇ ਵਿੱਚ ਗਮਨ ਕਰਨਗੇ, ਉਹ ਪ੍ਰਸੰਗ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਜੀ ਦਾ ਸੱਚਖੰਡ ਗਮਨ ਕਰਨਾ, ਉਸ ਪ੍ਰਸੰਗ ਨੂੰ ਆਪਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਸਰਵਣ ਕਰਨਾ ਕਰੀਏ। ਮਨ ਬਿਰਤਿਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਜੋ ਪਈ ਕਿਤਕ ਕਾਲ ਇਸ ਰੀਤ ਬਿਤਾਵਾ।
ਕੁਝ ਸਮਾਂ ਸਤਿਗੁਰੂ ਮਹਾਰਾਜ ਜੀ ਆਪਣੇ ਪਿਤਾ ਕਲਿਆਣ ਦਾਸ ਮਹਿਤਾ ਜੀ ਕੋਲ ਰਹੇ ਹਨ।
ਸਮਾਂ ਸ਼ਰਾਧ ਕਰਨ ਕੋ ਆਵਾ,
ਤੇ ਸਮਾਂ ਸ਼ਰਾਧਾਂ ਵਾਲੇ ਦਿਨ ਆ ਗਏ, ਜਿਸ ਸਮੇਂ ਹਿੰਦੁਸਤਾਨ ਵਿੱਚ ਛੱਤਰੀ, ਬਾਹਮਣ, ਸੂਦ, ਵੈਸ, ਚਾਰੇ ਧਰਮਾਂ ਦੇ, ਚਾਰੇ ਵਰਣਾਂ ਦੇ ਲੋਕ ਸ਼ਰਾਧ ਕਰਿਆ ਕਰਦੇ ਸੀ। ਇਹ ਉਹ ਸਮਾਂ ਆਇਆ ਵੀ ਜਿਸ ਦਿਨ ਆਪਣੇ ਪਿਤਰਾਂ ਦਾ, ਪਿਓ ਦਾਦਿਆਂ, ਪੜਦਾਦਿਆਂ ਦਾ ਸ਼ਰਾਧ ਕਰਦੇ ਸੀ।
ਸਰਬ ਸੋਜ ਕਾਲੂ ਅਨਵਾਈ,
ਪਿਤਾ ਕਾਲੂ ਜੀ ਨੇ ਆਪਣੇ ਵੱਡਿਆਂ ਵਡੇਰਿਆਂ ਦਾ ਸ਼ਰਾਧ ਕਰਨ ਵਾਸਤੇ ਸ਼ਰਾਧ ਦੀ ਸਾਰੀ ਸਮੱਗਰੀ ਆਪਣੇ ਘਰ ਮੰਗਵਾਈ ਹੈ ਵੀ ਪੰਡਤਾਂ ਨੂੰ ਬੁਲਾ ਕੇ ਸ਼ਰਾਧ ਕਰਾਣਾ ਹੈ।
ਰੀਤ ਸ਼ਰਾਧ ਕਰਨੇ ਬਨਵਾਈ,
ਸ਼ਰਾਧ ਕਰਨ ਵਾਸਤੇ ਸਾਰੀ ਰੀਤੀ ਰਿਵਾਜ ਕਰਨ ਵਾਸਤੇ ਜੋ ਸਮਾਨ ਦੀ ਜ਼ਰੂਰਤ ਹੁੰਦੀ ਹੈ, ਜੋ ਵਸਤੂਆਂ, ਜੋ ਜੋ ਜ਼ਰੂਰਤ ਹੈ, ਉਹ ਸਾਰਾ ਕੁਝ ਆਪਣੇ ਕੋਲ ਇਕੱਤਰ ਕਰਕੇ ਪੂਰੀ ਬਨੌਤ ਬਣਾ ਲਈ ਹੈ ਵੀ ਕਿਸ ਤਰ੍ਹਾਂ ਕਿੱਥੋਂ ਸਮਾਨ ਆਏਗਾ, ਕੀ ਕਰਨਾ। ਘਰ ਦੇ ਕੰਮ ਵਾਸਤੇ ਸਾਰੀ ਰੀਤੀ ਬਣਾਉਣੀ ਪੈਂਦੀ ਹੈ। ਇਸ ਕਰਕੇ ਵੱਡਾ ਸ਼ਰਾਧ ਕਰਨ ਵਾਸਤੇ ਜੋ ਜੋ ਕਰਨਾ ਉਸ ਦੀ ਸਾਰੀ ਬਨੌਤ ਬਣਾਈ ਹੈ।
ਭੋਜਨ ਕਰਿਓ ਦਿਜਨ ਕੇ ਹੇਤਾ,
ਪੰਡਤਾਂ ਨੂੰ, ਬ੍ਰਾਹਮਣਾਂ ਨੂੰ ਭੋਜਨ ਕਰਾਉਣ ਵਾਸਤੇ, ਬ੍ਰਾਹਮਣਾਂ ਵਾਸਤੇ ਭੋਜਨ ਦੀ ਤਿਆਰੀ ਕਰਾਣੀ ਕੀਤੀ ਹੈ।
ਪੀਰ ਪੂਰ ਪਰ ਰਹੀ ਨਿਕੇਤਾ,
ਤੇ ਪੰਡਤਾਂ ਵਾਸਤੇ ਲੰਗਰ ਦੀ ਤਿਆਰੀ ਹੋ ਗਈ ਤੇ ਘਰ ਦੇ ਬਾਹਰ ਦੂਰ ਦੂਰ ਤੋਂ ਚੱਲ ਕੇ ਆਏ ਹੋਏ ਪੰਡਤਾਂ ਦੀ ਭੀੜ ਬੜੀ ਸੀ, ਜਿੱਥੇ ਪਤਾ ਲੱਗ ਜਾਂਦਾ ਸੀ ਵੀ ਅੱਜ ਫਲਾਣੇ ਦੇ ਘਰ ਸ਼ਰਾਧ ਹੈ, ਵੱਡਾ ਸ਼ਰਾਧ ਕਰਨਾ। ਉਸ ਥਾਂ ਤੇ ਬੜੀ ਭੀੜ ਹੋ ਜਾਂਦੀ ਸੀ ਤੇ ਪਿਤਾ ਕਲਿਆਣ ਦਾਸ ਜੀ ਦੇ ਬੂਹੇ ਦੇ ਬਾਹਰ, ਘਰ ਦੇ ਬਾਹਰ ਅੱਜ ਸ਼ਰਾਧ ਦੇ ਬਾਰੇ ਕਈਆਂ ਨੂੰ ਖਬਰ ਲੱਗੀ, ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਸਾਰੇ ਪੰਡਿਤ ਸ਼ਰਾਧ ਵਾਸਤੇ ਬਾਹਰ ਖੜੇ ਹੋਏ ਹਨ।
ਪੰਡਿਤ ਇੱਕ ਬੁਲਾਏ ਤੈ ਕਾਲਾ,
ਤੇ ਜਿਹੜੇ ਮੁੱਖ ਪੰਡਿਤ ਸੀ ਉਹ ਸਾਰੇ ਪੰਡਿਤਾਂ ਨੂੰ ਅੰਦਰ ਬੁਲਾ ਕੇ ਪਹਿਲਾਂ ਮੁੱਖ ਪੰਡਿਤਾਂ ਨੂੰ ਭੋਜਨ ਪ੍ਰਸ਼ਾਦਾ ਛਕਾਇਆ।
ਬੈਠੇ ਉਹ ਕਰਨ ਸ਼ਰਾਧ ਵਿਸਾਲਾ,
ਭੋਜਨ ਵਾਸਤੇ ਤਿਆਰੀ ਹੈ, ਸ਼ਰਾਧ ਕਰਨ ਵਾਸਤੇ ਪੂਜਾ ਪਾਠ ਜੋ ਸਮੇਂ ਕਰਦੇ ਸੀ। ਦੂਰ ਦੂਰ ਤੋਂ ਪੰਡਿਤ ਆਏ ਹੋਏ ਨੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਬਹੁਤ ਭਾਰੀ ਸੰਗਤ ਭੀੜ ਹੈ ਦੂਰ ਦੂਰ ਤੋਂ ਆਏ ਹੋਏ ਪੰਡਿਤਾਂ ਦੀ।
ਤਬ ਚੱਲ ਸਹਿਜ ਸੁਭਾਇਕ ਆਏ,
ਪੰਡਿਤਾਂ ਦੀ ਭੀੜ ਹੈ ਤੇ ਅੰਦਰ ਰੀਤੀ ਰਿਵਾਜ ਹੋ ਰਹੇ ਨੇ, ਪ੍ਰਸ਼ਾਦਾ ਬਣਿਆ ਹੈ, ਕਈਆਂ ਪੰਗਤਾਂ ਵਿੱਚ ਬੈਠੇ ਹੋਏ ਨੇ ਤੇ ਹਵਨ ਦੀ ਸਮੱਗਰੀ, ਸ਼ਰਾਧ ਵਾਸਤੇ ਪੂਜਾ ਨੇਮ ਸਭ ਕੁਛ ਹੋ ਰਿਹਾ ਸੀ, ਵੱਡਾ ਸ਼ਰਾਧ ਕਰਾਉਣਾ ਸੀ। ਆਪਣੇ ਪਿਤਾ ਜੀ ਦੇ ਸਰੂਪ ਨੂੰ ਦੇਖ ਕੇ ਵੀ ਘਰ ਦੇ ਵਿੱਚ ਪਿਤਾ ਜੀ ਇੱਧਰ ਉੱਧਰ ਘੁੰਮ ਰਹੇ ਨੇ ਤੇ ਪੰਡਿਤ ਇੰਨੀ ਸਮੱਗਰੀ ਹੈ, ਸਾਰੇ ਬੋਧ ਪੰਡਿਤ ਇਕੱਠੇ ਹੋਏ, ਇਹ ਦੇਖ ਕੇ ਸਤਿਗੁਰੂ ਮਹਾਰਾਜ ਸਹਿ ਸਭਾਏ ਘਰ ਆਏ ਹਨ।
ਜੇ ਬੇਦੀ ਕੁਲ ਭਾਨ ਸੁਹਾਏ,
ਜਿਹੜੇ ਬੇਦੀ ਕੁਲ ਦੇ ਵਿੱਚ ਸੂਰਜ ਦੇ ਨਿਆਈ ਪ੍ਰਗਟ ਹੋ ਕੇ ਸਾਰੇ ਪਖੰਡਾਂ ਨੂੰ, ਹਨੇਰੇ ਅਗਿਆਨਤਾ ਰੂਪੀ ਹਨੇਰੇ ਨੂੰ ਖੰਡਣ ਵਾਲੇ ਐਸੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ,
ਪਿਤਕੇ ਨਿਕਟ ਬੈਠ ਸੁਖ ਧਾਮਾ,
ਆਪਣੇ ਪਿਤਾ ਜੀ ਦੇ ਕੋਲ ਆ ਕੇ ਸਤਿਗੁਰੂ ਮਹਾਰਾਜ ਜੀ ਨੇ ਇਹ ਬਚਨ ਕੀਤਾ।
ਬਚਨ ਪਨੇ ਤੈ ਛਿਨ ਅਭਿਰਾਮਾ,
ਆਪਣੇ ਪਿਤਾ ਕੋਲ ਬੈਠ ਕੇ ਬੜੇ ਪਿਆਰ ਦੇ ਨਾਲ ਆਪਣੇ ਪਿਤਾ ਜੀ ਤੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਇਹ ਬਚਨ ਪੁੱਛਣ ਲੱਗੇ।
ਪਰਚੇ ਕੌਣ ਕਾਜ ਮੈਂ ਤਾਤਾ,
ਹੇ ਪਿਤਾ ਜੀ ਕਿਸ ਕੰਮ ਦੇ ਵਿੱਚ ਉਲਝੇ ਹੋ, ਕੀ ਕੰਮ ਚਾਹੁੰਦੇ ਹੋ, ਕੀ ਕੰਮ ਕਰਾਉਣਾ ਚਾਹ ਰਹੇ ਹੋ ਤੇ ਕੀ ਕਰ ਰਹੇ ਹੋ?
ਵੀਰ ਅਜਰ ਕਹੀਏ ਬਿਰ ਤਾਤਾ,
ਜੇ ਤੁਹਾਨੂੰ ਕੋਈ ਔਖਿਆਈ ਹੈ, ਕੋਈ ਕਠਿਨਾਈ ਹੈ ਤਾਂ ਮੈਨੂੰ ਦੱਸੋ। ਇੰਨੀ ਭੀੜ ਲੋਕਾਂ ਦੀ ਇਕੱਠੀ ਕੀਤੀ ਹੈ, ਇੰਨਾ ਕੁਝ ਰੀਤੀ ਰਿਵਾਜ ਕਰਨ ਲੱਗੇ ਹੋ, ਇਹ ਕਿਸ ਵਾਸਤੇ ਕਰ ਰਹੇ ਹੋ?
ਸੁਣ ਕਰ ਕਾਲੂ ਬਚਨ ਉਚਾਰੇ,
ਆਪਣੇ ਪੁੱਤਰ ਦੇ ਹੀ ਆਵਾਜ਼ ਸੁਣ ਕੇ ਗੁਰੂ ਨਾਨਕ ਪਾਤਸ਼ਾਹ ਦਾ ਇਹ ਪ੍ਰਸ਼ਨ ਪੁੱਛ ਸੁਣ ਕੇ ਪਿਤਾ ਕਲਿਆਣ ਦਾਸ ਜੀ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ।
ਪਿਤਰਨ ਕੇਰ ਸ਼ਰਾਧ ਹਮਾਰੇ,
ਪਿਤਾ ਕਾਲੂ ਜੀ ਕਹਿਣ ਲੱਗੇ ਵੀ ਦੇਖੋ ਪੁੱਤਰ, ਸਾਡੇ ਧਰਮ ਦੇ ਵਿੱਚ, ਹਿੰਦੂ ਧਰਮ ਵਿੱਚ ਵੱਡਿਆਂ ਵਡੇਰਿਆਂ ਦਾ ਸ਼ਰਾਧ ਕੀਤਾ ਜਾਂਦਾ। ਜਿਹੜੇ ਸਾਡੇ ਪਿੱਤਰ ਪੋਤਰੇ, ਸਾਡੇ ਪਿਤਾ ਦਾਦੇ ਪੜਦਾਦੇ ਜਿੰਨੇ ਨੇ, ਉਹਨਾਂ ਵੱਡਿਆਂ ਵਡੇਰਿਆਂ ਦਾ ਸ਼ਰਾਧ ਕਰਨ ਵਾਸਤੇ ਇੰਨਾ ਕੁਝ ਕਰ ਰਹੇ ਹਾਂ।
ਦਿਵਸ ਆਜ ਕੇ ਕਰੇ ਸਦਾਈ,
ਤੇ ਪਿਛਲੇ ਸਾਲਾਂ ਤੋਂ, ਕਈ ਸਾਲਾਂ ਤੋਂ ਅੱਜ ਦੇ ਸ਼ਰਾਧ ਵਾਲੇ ਦਿਨ ਅਸੀਂ ਇਹ ਸ਼ਰਾਧ ਕਰਦੇ ਹਾਂ ਤੇ ਆਪਣੇ ਦਾਦੇ ਪੜਦਾਦਿਆਂ ਦਾ ਸ਼ਰਾਧ ਕਰਨ ਵਾਸਤੇ ਅਸੀਂ ਇੰਨੀ ਸੋਜ ਸਮਾਨ ਸਮੱਗਰੀ ਮੰਗਾ ਕੇ ਇਹ ਰੀਤੀ ਰਿਵਾਜ ਆਪਣੇ ਪੜਦਾਦਿਆਂ ਦਾਦਿਆਂ ਵਾਸਤੇ ਕਰ ਰਹੇ ਹਾਂ।
ਇਹ ਸ਼ੁਭ ਰੀਤ ਸ਼ਰੂਤੀ ਨੇ ਗਾਈ,
ਤੇ ਸ਼ਰਾਧ ਕਰਨ ਦੀ ਰੀਤੀ ਤਾਂ ਸ਼ਰੂਤੀਆਂ ਵਿੱਚ, ਸਿਮਰਤੀਆਂ ਵਿੱਚ ਲਿਖਿਆ ਹੋਇਆ ਸ਼ਾਸਤਰਾਂ ਵਿੱਚ ਕਿ ਆਪਣੇ ਵੱਡਿਆਂ ਦਾ ਸ਼ਰਾਧ ਕਰੋ। ਇਸ ਤਰ੍ਹਾਂ ਜਿਹੜੀ ਜਿਹੜੀ ਸ਼ਰੂਤੀਆਂ ਦੇ ਵਿੱਚ, ਜੇ ਸ਼ਰੂਤੀਆਂ ਸਿਮਰਤੀਆਂ ਵਿੱਚ ਜੋ ਜੋ ਵਿਧੀ ਲਿਖੀ ਹੈ ਨਾ, ਉਸੇ ਵਿਧੀ ਨਾਲ ਇਹ ਸਾਰਾ ਸਾਮਾਨ ਮੰਗਾ ਕੇ, ਪੰਡਤਾਂ ਨੂੰ ਬੁਲਾ ਕੇ ਇਹ ਉਸੇ ਅਨੁਸਾਰ ਕਰ ਰਹੇ ਹਾਂ।
ਹੇ ਪਿਤ ਸਤ ਬਚਨ ਤੁਮ ਮਾਨੋ,
ਤੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਹੇ ਪਿਤਾ ਜੀ, ਮੈਂ ਜਾਣ ਗਿਆ ਵੀ ਤੁਸੀਂ ਸ਼ਰਾਧ ਕਰ ਰਹੇ ਹੋ, ਤੁਹਾਡਾ ਬਚਨ ਸੱਤ ਹੈ ਵੀ ਸ਼ਰੂਤੀਆਂ ਵਿੱਚ ਲਿਖਿਆ, ਸਿਮਰਤੀਆਂ ਚ ਲਿਖਿਆ ਆਪਣੇ ਵੱਡਿਆਂ ਵਡੇਰਿਆਂ ਦਾ ਸ਼ਰਾਧ ਕਰਨਾ ਕਰੋ, ਇਸ ਗੱਲ ਨੂੰ ਮੈਂ ਮੰਨਦਾ ਹਾਂ।
ਪੁੰਨਵਾਨ ਅਤਿਸ਼ੈ ਨਿਜ ਜਾਨੋ,
ਪਾਤਸ਼ਾਹ ਜੀ ਕਹਿੰਦੇ ਵੀ ਤੁਸੀਂ ਇਹ ਗੱਲ ਦੱਸੋ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਵੀ ਪੁੰਨ ਦਾਨ ਵਾਸਤੇ ਆਪਣੇ ਵੱਡਿਆਂ ਪੜਦਾਦਿਆਂ ਦਾਦਿਆਂ ਦਾ ਸ਼ਰਾਧ ਕਰਨਾ ਜ਼ਰੂਰੀ ਹੈ। ਕਿਸੇ ਨੂੰ ਵਡਿਆਈ ਦੇਣ ਵਾਸਤੇ, ਕਿਸੇ ਨੂੰ ਮਾੜੇ ਰਸਤੇ ਚੋਂ ਕੱਢਣ ਵਾਸਤੇ, ਸੁਖਿਆਈ ਦੇਣ ਵਾਸਤੇ ਸ਼ਰਾਧ ਕਰਨਾ ਚਾਹੀਦਾ ਹੈ, ਪੁੰਨ ਦਾਨ ਕਰਨਾ ਜ਼ਰੂਰੀ ਹੈ।
ਪਿੱਤਰ ਗਏ ਤੁਮਰੇ ਅਸ ਠੌਰੀ,
ਪਰ ਪਿਤਾ ਜੀ ਉਹ ਤਾਂ ਉਹਨਾਂ ਵਾਸਤੇ ਹੈ ਵੀ ਜਿਨ੍ਹਾਂ ਦੇ ਪਿੱਤਰ, ਜਿਨ੍ਹਾਂ ਦੇ ਦਾਦੇ ਪੜਦਾਦੇ ਜੂਨੀਆਂ ਵਿੱਚ ਵਾਰ ਵਾਰ ਭਟਕਦੇ। ਪਿਤਾ ਜੀ ਤੁਹਾਡੇ ਪਿੱਤਰ, ਤੁਹਾਡੇ ਵੱਡੀਆਂ ਕੁਲਾਂ ਦੇ ਦਾਦੇ ਪੜਦਾਦੇ, ਲੱਕੜ ਦਾਦੇ ਨਕੜ ਦਾਦੇ, ਵੱਡੇ ਵੱਡੇ, ਉਹ ਐਸੀ ਥਾਂ ਤੇ ਗਏ ਹਨ ਜਿਸ ਥਾਂ ਤੇ ਸ਼ਰਾਧ ਕਰਨ ਦੀ ਜ਼ਰੂਰਤ ਨਹੀਂ ਪੈਂਦੀ।
ਭੁੱਖਰ ਪਿਆਸ ਜਹਾਨੈ ਥੋਰੀ,
ਸ਼ਰਾਧ ਉੱਥੇ ਹੁੰਦਾ ਵੀ ਜਿੱਥੇ ਆਪਣੇ ਦਾਦਿਆਂ ਪੜਦਾਦਿਆਂ ਦੀ ਭੁੱਖ ਮਿਟਾਉਣ ਵਾਸਤੇ ਸ਼ਰੁਤੀਆਂ 'ਚ ਲਿਖਿਆ ਵੱਡਿਆਂ ਵਡੇਰਿਆਂ ਵਾਸਤੇ ਦਾਨ ਕਰੋ, ਆਪਣੇ ਵੱਡਿਆਂ ਵਡੇਰਿਆਂ ਦਾ ਪੇਟ ਭਰਨ ਵਾਸਤੇ, ਉਹਨਾਂ ਨੂੰ ਭੁੱਖ ਲੱਗਦੀ ਹੈ ਉਹਨਾਂ ਵਾਸਤੇ ਦਾਨ ਦੇਣਾ ਜ਼ਰੂਰੀ ਹੈ। ਕਿਸੇ ਬਾਹਮਣ ਨੂੰ ਛਕਾ ਦਿਓ, ਗਰੀਬਾਂ ਨੂੰ ਛਕਾ ਦਿਓ, ਛਕਾ ਕੇ ਭੋਜਨ ਦੇ ਕੇ ਦਾਨ ਕਰਨ ਦੇ ਨਾਲ ਸ਼ਰਾਧ ਹੁੰਦਾ ਤੇ ਵੱਡੇ ਵਡੇਰੇ ਛਕ ਲੈਂਦੇ। ਪਰ ਪਿਤਾ ਜੀ ਜਿਸ ਥਾਂ ਤੇ ਤੁਹਾਡੇ ਸਾਡੇ ਵੱਡੇ ਵਡੇਰੇ ਗਏ ਨੇ ਨਾ, ਉਸ ਥਾਂ ਤੇ ਭੁੱਖ ਪਿਆਸ ਦੀ ਕਮੀ ਨਹੀਂ ਰਹਿੰਦੀ, ਉੱਥੇ ਭੁੱਖ ਤੇ ਪਿਆਸ ਨਹੀਂ ਵਿਆਪਦੀ।
ਨਾਹੇ ਸ਼ਰਾਧ ਕੀ ਕਰਤ ਉਡੀਕਾ,
ਜਿਨ੍ਹਾਂ ਨੂੰ ਭੁੱਖ ਹੁੰਦੀ ਹੈ ਉਹ ਸ਼ਰਾਧ ਦੀ ਉਡੀਕ ਕਰਦੇ ਵੀ ਸਾਲ ਪਿੱਛੋਂ ਸ਼ਰਾਧ ਆਏਗਾ, ਸਾਡੇ ਪੋਤਰੇ ਪੜਪੋਤਰੇ ਸਾਡੇ ਵਾਸਤੇ ਸ਼ਰਾਧ ਕਰਨਗੇ। ਪਿਤਾ ਜੀ ਜਿਸ ਥਾਂ ਤੇ ਸਾਡੇ ਪਿੱਤਰ ਗਏ ਨੇ ਉਸ ਥਾਂ ਤੇ ਉਹਨਾਂ ਨੂੰ ਉਡੀਕ ਨਹੀਂ ਕਰਨੀ ਪੈਂਦੀ ਸ਼ਰਾਧ ਦੀ, ਕਿਉਂਕਿ ਉੱਥੇ ਭੁੱਖ ਪਿਆਸ ਹੀ ਨਹੀਂ ਰਹਿੰਦੀ। ਸਾਰੀ ਚਿੰਤਾ, ਦੁੱਖ, ਗਮੀ ਸਭ ਕੁਛ ਭੁੱਖ ਪਿਆਸ ਉੱਥੇ ਮਿਟ ਜਾਂਦਾ ਹੈ।
ਰਹਿਤ ਸਦੀਵ ਤਾਂ ਸੁਖ ਨੀਕਾ,
ਉਸ ਥਾਂ ਤੇ ਮਨੁੱਖ ਜੀਵ ਹਮੇਸ਼ਾ ਚੰਗਾ ਭਲਾ ਰਹਿੰਦਾ, ਕਦੇ ਭੁੱਖ ਪਿਆਸ ਨਹੀਂ ਵਿਆਪਦੀ।
ਜਿਨਕੇ ਪਿੱਤਰ ਅਸਨ ਜਲ ਚਹੀ,
ਪਿਤਾ ਜੀ ਜਿਨ੍ਹਾਂ ਦੇ ਪਿੱਤਰ, ਜਿਨ੍ਹਾਂ ਦੇ ਵੱਡੇ ਵਡੇਰੇ ਭੁੱਖ ਪਿਆਸ ਨੂੰ ਖਾਣੇ ਨੂੰ ਚਾਹੁੰਦੇ ਨੇ, ਉਹਨਾਂ ਵਾਸਤੇ ਸ਼ਰਾਧ ਕਰਨਾ ਚਾਹੀਦਾ। ਜਿਨ੍ਹਾਂ ਦੇ ਵੱਡੇ ਵਡੇਰਿਆਂ ਨੂੰ ਭੁੱਖ ਦੀ ਇੱਛਾ ਹੁੰਦੀ ਹੈ ਵੀ ਸਾਡੇ ਕੋਲ ਇਹ ਨਹੀਂ, ਸਾਡੇ ਕੋਲ ਉਹ ਨਹੀਂ, ਜਿਹੜੇ ਜੀਵ ਸੰਸਾਰ ਦੇ ਵਿੱਚ ਮਾਇਆ ਦੇ ਵਾਸਤੇ ਭੁੱਖੇ ਰਹਿੰਦੇ ਨੇ, ਮਾਇਆ ਦੀ ਲੋੜ ਚਾਹੁੰਦੇ ਨੇ ਵਾਰ ਵਾਰ, ਜਿਨ੍ਹਾਂ ਦੇ ਪਿੱਤਰ ਮਾਇਆ ਦੇ ਪਿੱਛੇ ਭੱਜਦੇ ਨੇ, ਉਹਨਾਂ ਨੂੰ ਸ਼ਰਾਧ ਦੀ ਲੋੜ ਪੈਂਦੀ ਹੈ।
ਕਰਨੋ ਸ਼ਰਾਧ ਤਿਨੇ ਕੋ ਐਹੀ,
ਉਹਨਾਂ ਦਾ ਸ਼ਰਾਧ ਕਰਨਾ ਚੰਗਾ ਰਹਿੰਦਾ, ਭਲਾ ਹੁੰਦਾ। ਪਰ ਜਿਨ੍ਹਾਂ ਦਾ, ਜਿਹੜੇ ਤੁਹਾਡੇ ਪਿੱਤਰ ਹਨ, ਉਹ ਐਸੀ ਥਾਂ ਤੇ ਗਏ ਹਨ ਜਿੱਥੇ ਭੁੱਖ ਪਿਆਸ ਚਿੰਤਾ ਗਮੀ ਕੁਛ ਵੀ ਨਹੀਂ ਰਹਿੰਦਾ, ਇਹ ਤਾਂ ਉਹਨਾਂ ਵਾਸਤੇ ਹੈ ਜਿਹੜੇ ਲੋਕ ਮਾਇਆ ਦੀ, ਪਦਾਰਥਾਂ ਦੀ, ਰੋਟੀ ਦੀ, ਇਹਨਾਂ ਚੀਜ਼ਾਂ ਦੀ ਭੁੱਖ ਪਿੱਛੇ ਜੁਟੇ ਰਹਿੰਦੇ ਨੇ।
ਜਿਨਕੇ ਮਨ ਅਭਿਲਾਖਾ ਨਾਈ,
ਤੇ ਪਿਤਾ ਜੀ ਜਿਨ੍ਹਾਂ ਦੇ ਮਨ ਵਿੱਚ ਇਹ ਖਾਣੇ ਦੀ, ਪਹਿਨਣ ਦੀ, ਪਦਾਰਥਾਂ ਦੀ ਅਭਿਲਾਸ਼ਾ ਰਹਿੰਦੀ ਨਹੀਂ, ਜਿਨ੍ਹਾਂ ਦੇ ਅੰਦਰ ਭੁੱਖ ਕਿਸੇ ਤਰ੍ਹਾਂ ਦੀ ਰਹਿੰਦੀ ਨਹੀਂ,
ਕਰੇ ਸ਼ਰਾਧ ਸਤੰਤ ਕਿਉਂ ਤਾਈ,
ਤਾਂ ਦੱਸੋ ਜਿਨ੍ਹਾਂ ਨੂੰ ਭੁੱਖ ਹੀ ਨਹੀਂ, ਉਹਨਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਵਾਸਤੇ ਸ਼ਰਾਧ ਕਰਨ ਦੀ ਕੀ ਲੋੜ ਹੈ? ਤੁਹਾਡੇ ਪਿੱਤਰ, ਸਾਡੇ ਦਾਦੇ ਪੜਦਾਦੇ ਐਸੀ ਥਾਂ ਤੇ ਗਏ ਨੇ ਜਿੱਥੇ ਕਦੇ ਵੀ ਭੁੱਖ ਪਿਆਸ ਨਹੀਂ ਵਿਆਪਦੀ, ਤਾਂ ਦੱਸੋ ਜਿੱਥੇ ਭੁੱਖ ਹੀ ਨਹੀਂ, ਉਹਨਾਂ ਨੂੰ ਪ੍ਰਸ਼ਾਦਾ ਦੇਣ ਵਾਸਤੇ ਸ਼ਰਾਧ ਕਰਨ ਦੀ ਕੀ ਲੋੜ ਹੈ?
ਅਬ ਸਭ ਦਿਜ ਕੋ ਦਿਓ ਆਹਾਰਾ,
ਪਿਤਾ ਜੀ ਹੁਣ ਇਹ ਜਿਹੜੇ ਪੰਡਿਤ ਆਏ ਹਨ ਇਹਨਾਂ ਨੂੰ ਭੋਜਨ ਛਕਾਓ, ਪ੍ਰਸ਼ਾਦਾ ਛਕਾਓ, ਕਿਉਂਕਿ ਘਰ ਆਇਆ ਹੋਇਆ ਜਿਹੜਾ ਅਤਿਥੀ ਹੈ, ਜਿਹੜਾ ਘਰ ਆਇਆ ਮਹਿਮਾਨ ਹੈ, ਉਸ ਨੂੰ ਪ੍ਰਸ਼ਾਦਾ ਛਕਾਉਣਾ ਜ਼ਰੂਰੀ ਹੈ, ਗ੍ਰਸਤੀ ਦਾ ਧਰਮ। ਪਿਤਾ ਜੀ ਇਹ ਲੋਕ ਆਏ ਨੇ ਇਸ ਸਮੇਂ ਪ੍ਰਸ਼ਾਦਾ ਛਕਣ, ਇਹਨਾਂ ਨੂੰ ਪ੍ਰਸ਼ਾਦਾ ਛਕਾ ਦਵੋ।
ਕਰਨੋ ਸ਼ਰਾਧ ਤਜੋ ਬਿਵਹਾਰਾ,
ਕਿਸੇ ਨੂੰ ਪ੍ਰਸ਼ਾਦਾ ਛਕਾਉਣਾ, ਲੰਗਰ ਛਕਾਉਣਾ ਉਹ ਹੋਰ ਗੱਲ ਹੈ, ਪਰ ਇੱਕ ਸ਼ਰਾਧ ਦਾ ਹੀ ਸਾਲ ਸਮਝ ਕੇ ਵੀ ਅਗਲੇ ਸਾਲ ਇਸ ਦਿਨ ਨੂੰ ਫਲਾਣੇ ਸਮੇਂ ਤੇ ਸ਼ਰਾਧ ਕਰਨਾ, ਉਹ ਸ਼ਰਾਧ ਜਾਣ ਕੇ ਜਿਹੜਾ ਕਰਨਾ ਨਾ, ਉਹ ਪਿਤਾ ਜੀ ਛੱਡ ਦਵੋ। ਕਿਸੇ ਨੂੰ ਪ੍ਰਸ਼ਾਦਾ ਛਕਾਉਣਾ ਚੰਗੀ ਭਲੀ ਗੱਲ ਹੈ, ਪਰ ਇੱਕ ਉਹਦਾ ਨਾਮ ਸ਼ਰਾਧ ਦੇ ਵਿੱਚ ਦੇ ਦੇਣਾ, ਸ਼ਰਾਧ ਦਾ ਰੂਪ ਕਹਿਣਾ, ਇਹ ਬਹੁਤ ਬੁਰੀ ਗੱਲ ਹੈ। ਇਸ ਚੀਜ਼ ਨੂੰ ਛੱਡ ਦੇਣਾ। ਕਰੋ ਪ੍ਰਸ਼ਾਦਾ, ਜਿਹੜੇ ਲੋਕ ਆਏ ਇਹਨਾਂ ਨੂੰ ਛਕਾ ਦਵੋ।
ਕਾਲੂ ਕਹੇ ਬਿਨਾ ਚੱਖ ਦੇਖੇ।
ਪਿਤਾ ਕਾਲੂ ਜੀ ਨੇ ਸਵਾਲ ਕੀਤਾ, ਕਹਿੰਦੇ ਦੇਖੋ ਜਿਹੜੀ ਚੀਜ਼ ਆਪ ਨਾ ਦੇਖੀ ਹੋਵੇ, ਚੱਖ ਨਾਮ ਚਕਸ਼ੂ ਦਾ, ਨੇਤਰਾਂ ਦਾ। ਕਹਿੰਦੇ ਪਿਤਾ ਜੀ, ਪਿਤਾ ਕਾਲੂ ਜੀ ਕਹਿੰਦੇ ਪੁੱਤਰ ਜੀ ਦੇਖੋ, ਜਿਹੜੀ ਚੀਜ਼ ਅਸੀਂ ਆਪਣੀ ਅੱਖਾਂ ਨਾਲ ਨਹੀਂ ਦੇਖੀ, ਉਸ ਤੇ ਵਿਸ਼ਵਾਸ ਨਹੀਂ ਕਰਦੇ। ਜਾਂ ਤਾਂ ਸਾਨੂੰ ਦਿਖਾਵੋ ਵੀ ਸਾਡੇ ਪਿੱਤਰ ਦਾਦੇ ਪੜਦਾਦੇ ਗਏ ਕਿੱਥੇ, ਉਹ ਰਹਿੰਦੇ ਕਿੱਥੇ ਨੇ, ਉਹਨਾਂ ਦਾ ਰੂਪ ਸਾਨੂੰ ਦਿਖਾਓ, ਤਾਂ ਅਸੀਂ ਮੰਨਾਂਗੇ, ਤਾਂ ਇਹ ਸ਼ਰਾਧ ਛੱਡਾਂਗੇ।
ਮੁਝੇ ਪ੍ਰਤੀਤ ਨਾ ਆਏ ਵਿਸ਼ੇਖੇ।
ਸਾਨੂੰ ਇਸ ਤਰ੍ਹਾਂ ਪ੍ਰਤੀਤ ਨਹੀਂ ਹੁੰਦੀ, ਭਰੋਸਾ ਨਹੀਂ ਹੁੰਦਾ ਵੀ ਸਾਡੇ ਦਾਦੇ ਪੜਦਾਦੇ ਸੁਖੀ ਰਹਿੰਦੇ ਨੇ ਕਿ ਕਿਸ ਤਰ੍ਹਾਂ ਨੇ। ਸਾਡੇ ਦਾਦੇ ਪੜਦਾਦੇ ਉਹਨਾਂ ਨੂੰ ਭੁੱਖ ਲੱਗਦੀ ਹੈ ਕਿ ਨਹੀਂ ਲੱਗਦੀ, ਇਸ ਦਾ ਸਾਨੂੰ ਭਰੋਸਾ ਨਹੀਂ, ਕਿਉਂਕਿ ਜਿਹੜੀ ਚੀਜ਼ ਦੇਖੀ ਨਹੀਂ ਉਹਦੇ ਬਾਰੇ ਅਸੀਂ ਕੁਝ ਨਹੀਂ ਜਾਣਦੇ। ਤੇ ਪੁੱਤਰ ਜੀ, ਅਸੀਂ ਆਪਣੇ ਦਾਦੇ ਪੜਦਾਦਿਆਂ ਨੂੰ ਦੇਖਿਆ ਨਹੀਂ, ਜਾਂ ਤਾਂ ਸਾਨੂੰ ਦਿਖਾ ਦਵੋ ਤਾਂ ਅਸੀਂ ਮੰਨ ਸਕਦੇ ਹਾਂ।
ਇਸ ਪ੍ਰਕਾਰ ਕੀ ਸੁਧ ਜੋ ਸੁਣਾਵੋ।
ਇਸ ਤਰ੍ਹਾਂ ਦੀ ਜੇ ਸਾਨੂੰ ਖਬਰ ਦਿਖਾ ਦਵੋ ਜਾਂ ਦੱਸ ਦਵੋ ਸਾਡੇ ਪਿਤਾ ਦਾਦੇ ਪੜਦਾਦੇ ਹੈ ਕਿੱਥੇ ਨੇ, ਤਾਂ ਅਸੀਂ ਤੁਹਾਡੀ ਗੱਲ ਮੰਨਾਂਗੇ। ਇਸ ਤਰ੍ਹਾਂ ਦੀ ਖਬਰ, ਇਸ ਤਰ੍ਹਾਂ ਦਾ ਰੂਪ ਰੰਗ ਵੀ ਸਾਡੇ ਦਾਦੇ ਪੜਦਾਦੇ ਹੈ ਕਿੱਥੇ ਨੇ।
ਜਹਾਂ ਪਿਤਰ ਸੋ ਠੌਰ ਦਿਖਾਵੋ।
ਜਿਹੜੀ ਥਾਂ ਤੇ ਸਾਡੇ ਪਿੱਤਰ ਵਸਦੇ ਨੇ ਉਹ ਠੌਰ, ਉਹ ਥਾਂ ਸਾਨੂੰ ਦਿਖਾਓ। ਜਿਹਦੀ ਗੱਲ ਕਰ ਰਹੇ ਹੋ, ਜਿੱਥੇ ਭੁੱਖ ਪਿਆਸ ਨਹੀਂ ਰਹਿੰਦੀ, ਉਹ ਦਾਦੇ ਪੜਦਾਦਿਆਂ ਦਾ ਟਿਕਾਣਾ ਜਿੱਥੇ ਸਾਡੇ ਪਿੱਤਰ ਵਸਦੇ ਨੇ, ਉਹ ਥਾਂ ਸਾਨੂੰ ਦਿਖਾਓ ਵੀ ਦਾਦੇ ਪੜਦਾਦੇ ਰਹਿੰਦੇ ਕਿਵੇਂ ਨੇ, ਤਾਂ ਅਸੀਂ ਤੁਹਾਡੀ ਗੱਲ ਮੰਨਾਂਗੇ।
ਦੇਖ ਲਿਓ ਮੈਂ ਆਏ ਭਰੋਸੋ।
ਜਦੋਂ ਮੈਂ ਆਪਣੇ ਪਿਤਰਾਂ ਨੂੰ ਦੇਖ ਲਵਾਂਗਾ ਤਾਂ ਮੇਰਾ ਭਰੋਸਾ ਬਣਿਆ ਰਹੇਗਾ, ਤਾਂ ਮੇਰਾ ਭਰੋਸਾ ਕਾਇਮ ਹੋ ਜਾਏਗਾ, ਕਿਉਂਕਿ ਜਿਹੜੀ ਚੀਜ਼ ਅੱਖਾਂ ਨਾਲ ਦੇਖੀ ਹੋਵੇ ਉਹਦੇ ਤੇ ਬੰਦੇ ਦਾ ਭਰੋਸਾ ਛੇਤੀ ਪੈਂਦਾ। ਤੇ ਪੁੱਤਰ ਜੀ, ਮੈਨੂੰ ਸਭ ਤੋਂ ਪਹਿਲਾਂ ਜਿੱਥੇ ਦਾਦੇ ਪੜਦਾਦੇ ਰਹਿੰਦੇ ਨੇ ਉਹ ਥਾਂ ਦਿਖਾ ਦਵੋ, ਤਾਂ ਕਿ ਮੇਰਾ ਭਰੋਸਾ ਬਣ ਜਾਵੇ।
ਕਹੋ ਜੋ ਤੁਮ ਤਬ ਬਹੁਰ ਕਰੋ ਸੋ।
ਫਿਰ ਤੁਸੀਂ ਜੋ ਕਹੋਗੇ ਵੀ ਸ਼ਰਾਧ ਛੱਡ ਦਵੋ, ਤਾਂ ਮੈਂ ਸ਼ਰਾਧ ਕਰਨਾ ਵੀ ਛੱਡ ਦਵਾਂਗਾ, ਸਾਰਾ ਕੁਝ ਛੱਡ ਦਵਾਂਗਾ, ਤੁਹਾਡੀ ਗੱਲ ਨੂੰ ਫਿਰ ਮੰਨਾਂਗਾ।
ਸੁਣ ਕਰ ਬੋਲੇ ਕਿਰਪਾ ਨਿਧਾਨਾ, ਜੇ ਤੁਮ ਦੇਖਿਓ ਚਾਹੋ ਸੋ ਥਾਨਾ।
ਕਿਰਪਾ ਦੇ ਸਾਗਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਪਿਤਾ ਜੀ ਜੇਕਰ ਤੁਸੀਂ ਉਹ ਪਾਵਨ ਸਥਾਨ ਦੇਖਣਾ ਚਾਹੁੰਦੇ ਹੋ ਜਿੱਥੇ ਸਾਡੇ ਪਿੱਤਰ ਵਸਦੇ ਹਨ।
ਦੋਨ ਬਿਲੋਚਨ ਮੂੰਦੋ ਅਬਈ।
ਆਪਣੀਆਂ ਦੋਵੇਂ ਅੱਖਾਂ ਮੂੰਦ ਕੇ ਬੰਦ ਕਰ ਲਵੋ, ਆਪਣੀਆਂ ਅੱਖਾਂ ਬੰਦ ਕਰ ਲਵੋ ਤੇ ਅੱਖਾਂ ਬੰਦ ਕਰਕੇ
ਪਿੱਤਰ ਬਿਲੋ ਕੇ ਬੈਠੇ ਸਭਈ।
ਜਿਸ ਥਾਂ ਤੇ ਆਪਣੇ ਪਿੱਤਰ ਬੈਠੇ ਹੋਏ ਨੇ, ਆਪਣੇ ਦਾਦਿਆਂ ਪੜਦਾਦਿਆਂ ਨੂੰ ਪਿੱਤਰਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖੋ, ਇਹ ਸਰੀਰ ਦੀਆਂ ਅੱਖਾਂ ਬੰਦ ਕਰ ਲਵੋ ਤੇ ਸਾਹਮਣੇ ਦੇਖੋ ਵੀ ਕਿਸ ਥਾਂ ਤੇ ਤੁਹਾਡੇ ਦਾਦੇ ਪੜਦਾਦੇ ਬੈਠੇ ਨੇ।
ਕਰ ਨਿਸ਼ਚਾ ਮਾਨਿਓ ਮਨ ਬਚਨਾ।
ਪਿਤਾ ਕਾਲੂ ਜੀ ਦਾ ਨਿਸ਼ਚਾ ਥੋੜਾ ਥੋੜਾ ਬਣ ਚੁੱਕਾ ਸੀ ਗੁਰੂ ਨਾਨਕ ਪਾਤਸ਼ਾਹ ਦੇ, ਕਿਉਂਕਿ ਪਿੱਛੇ ਪਾਵਨ ਉਪਦੇਸ਼ ਸੁਣੇ ਸੀ ਨਾ, ਇਹਨਾਂ ਉਪਦੇਸ਼ਾਂ ਦੇ ਨਾਲ ਨਿਸ਼ਚਾ ਸ਼ਰਧਾ ਬਣ ਚੁੱਕੀ ਸੀ। ਇਹ ਨਿਸ਼ਚਾ ਜਾਣ ਕੇ ਗੁਰੂ ਮਹਾਰਾਜ ਜੀ ਤੇ ਭਰੋਸਾ ਰੱਖ ਕੇ ਆਪਣੀਆਂ ਅੱਖਾਂ ਬੰਦ ਕਰ ਲਿੱਤੀਆਂ।
ਲੋਚਨ ਮੂੰਦ ਪਿੱਖੀ ਸੁੱਠ ਰਚਨਾ।
ਜਦੋਂ ਅੱਖਾਂ ਬੰਦ ਕੀਤੀਆਂ ਤਾਂ ਦੇਖਿਆ ਕਿ ਸੁੱਠ ਰਚਨਾ, ਸੁੱਠ ਕਹਿੰਦੇ ਸੋਹਣੀ, ਐਸੀ ਸੁੰਦਰ ਰਚਨਾ ਦੇਖੀ ਵੀ ਸਾਹਮਣੇ ਕੀ ਰੂਪ ਹੈ। ਅੱਖਾਂ ਬੰਦ ਕਰਦਿਆਂ ਸਾਰੀ ਬਿਰਤੀ ਸਿੱਧਾ ਸਤਿਗੁਰੂ ਮਹਾਰਾਜ ਜੀ ਨੇ ਸੱਚਖੰਡ ਦੇ ਵਿੱਚ ਲਜਾ ਗਏ।
ਜਹ ਬੈਕੁੰਠ ਭਗਤ ਬੱਡ ਬਾਸਾ।
ਕਹਿੰਦੇ ਜਿਸ ਥਾਂ ਦਾ ਨਾਮ ਬੈਕੁੰਠ ਨਿਵਾਸ ਹੈ ਸੱਚ ਖੰਡ, ਐਸੇ ਪਾਵਨ ਸਥਾਨ ਤੇ ਸਤਿਗੁਰੂ ਮਹਾਰਾਜ ਜੀ ਪਿਤਾ ਕਾਲੂ ਜੀ ਦੇ ਸਰੂਪ ਸੁਰਤ ਨੂੰ ਉੱਥੇ ਲੈ ਗਏ।
ਕੰਚਨ ਮਣੀ ਅਮਰ ਉਚਰੇ ਆਵਾਸਾ।
ਜਿਸ ਸੱਚਖੰਡ ਦਾ ਸਰੂਪ ਜਿਹਦੇ ਵਿੱਚ ਸੋਨੇ ਦੇ ਘਰ, ਮਣੀਆਂ ਨਾਲ ਜੜੇ ਹੋਏ ਦਰਵਾਜੇ, ਸੁੰਦਰ ਸੁੰਦਰ ਰੂਪ ਜਿੱਥੇ ਬਣਿਆ ਹੋਇਆ ਸੀ,
ਤਹਾਂ ਪਿੱਤਰ ਦੇਖੇ ਸਭ ਜਾਈ।
ਉਸ ਥਾਂ ਤੇ ਸੁਰਤ ਪਹੁੰਚ ਗਈ, ਪਿਤਾ ਕਾਲੂ ਜੀ ਪਹੁੰਚੇ, ਸੁਰਤ ਨਾਲ ਪਹੁੰਚ ਕੇ ਸਾਹਮਣੇ ਕੀ ਦੇਖਿਆ, ਜਿਹੜੇ ਸੁੰਦਰ ਸੁੰਦਰ ਨਗਰ ਸੀ ਉਹਨਾਂ ਸ਼ਹਿਰਾਂ ਵਿੱਚ, ਉਹਨਾਂ ਘਰਾਂ ਦੇ ਵਿੱਚ ਪਿੱਤਰ, ਦਾਦੇ ਪੜਦਾਦੇ, ਪਿਤਾ ਸਭ ਉੱਥੇ ਵਸ ਰਹੇ ਹਨ ਬੜੇ ਆਨੰਦ ਦੇ ਨਾਲ।
ਇਸ ਕੋ ਦੇਖ ਉੱਠੇ ਸਮੁਦਾਈ।
ਤੇ ਪਿਤਾ ਕਾਲੂ ਨੂੰ ਦੇਖ ਕੇ ਜਿੰਨੇ ਵੀ ਵੱਡੇ ਵਡੇਰੇ ਸੀ, ਦਾਦੇ ਪੜਦਾਦੇ, ਲੱਕੜ ਦਾਦੇ, ਉਹ ਸਾਰੇ ਕਾਲੂ ਜੀ ਨੂੰ ਦੇਖ ਕੇ, ਪਿਤਾ ਕਾਲੂ ਨੂੰ ਦੇਖ ਕੇ ਸਭ ਖੜੇ ਹੋ ਗਏ।
ਕਰ ਕਾਲੂ ਕੋ ਬਹੁਤ ਸਨਮਾਨਾ।
ਉਹਨਾਂ ਨੇ ਸਭ ਤੋਂ ਜ਼ਿਆਦਾ ਸਨਮਾਨ ਕੀਤਾ ਪਿਤਾ ਕਾਲੂ ਜੀ ਦਾ, ਬੜਾ ਸਨਮਾਨ ਕਰਕੇ।
ਮ੍ਰਿਦੁਲ ਮਧੁਰ ਮੁਖ ਬਚਨ ਬਖਾਨਾ।
ਬੜੇ ਸਤਿਕਾਰ ਨਾਲ ਸਨਮਾਨਿਤ ਕਰਕੇ ਬੜੇ ਮਿੱਠੀ ਆਵਾਜ਼ ਵਿੱਚ ਪਿਆਰ ਦੇ ਨਾਲ ਇਹ ਬਚਨ ਕੀਤੇ।
ਤਨ ਤਨ ਤੁਮਾਰੀ ਕਰ ਤੂਤਾ।
ਕਹਿੰਦੇ ਤੁਹਾਡੇ ਸਰੂਪ, ਤੁਹਾਡੀ ਵਡਿਆਈ, ਤੁਹਾਡੇ ਕੌਤਕ ਵੱਡੇ ਹਨ। ਹੇ ਕਾਲੂ ਜੀ, ਤੁਸੀਂ ਇਸ ਸੰਸਾਰ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ, ਸਾਡੇ ਉੱਪਰ ਪਰਉਪਕਾਰ ਕੀਤਾ, ਤੁਹਾਡੇ ਪਰਉਪਕਾਰ ਦੇ ਨਾਲ, ਤੁਹਾਡੇ ਕਰਮਾਂ ਦੇ ਨਾਲ ਜੋ ਤੁਸੀਂ ਕਰਮ ਕੀਤਾ ਨਾ, ਉਹ ਕਰਮ ਸਭ ਤੋਂ ਭਲਾ ਹੈ, ਜਿਸ ਕਰਮਾਂ ਦੇ ਕਾਰਨ ਅਸੀਂ ਸੱਚਖੰਡ ਵਿੱਚ ਆ ਗਏ। ਇਹ ਕਰਮ ਪਹਿ ਕਾਲੂ ਜੀ, ਤੁਸੀਂ ਇਹ ਭਲਾ ਕਰਮ ਕੀਤਾ ਹੈ।
ਜੈ ਤੇ ਉਪਜੇ ਸਦਨ ਸਪੂਤਾ।
ਤੁਹਾਡੀ ਭਗਤੀ ਕਾਰਨ, ਤੁਹਾਡੇ ਪਿਆਰ ਨਾਲ, ਤੁਹਾਡੇ ਚੰਗੇ ਕਰਮਾਂ ਦੇ ਨਾਲ ਸਾਡੇ ਕੁੱਲ ਦੇ ਵਿੱਚ, ਸਾਡੇ ਘਰ ਦੇ ਵਿੱਚ ਸਪੂਤ, ਸਭ ਤੋਂ ਸੁੰਦਰ ਪੁੱਤਰ, ਸਭ ਤੋਂ ਸਪੁੱਤ ਜਿਹੜੇ ਬੇਦੀ ਕੁਲ ਦੇ ਦੀਪਕ, ਬੇਦੀ ਕੁਲ ਦੇ ਸੂਰਜ ਦੇ ਨਿਆਈ ਸਤਿਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟ ਹੋਏ ਹਨ। ਹੇ ਕਾਲੂ ਜੀ, ਇਹ ਤੁਹਾਡੇ ਭਲੇ ਕਰਮ ਹਨ, ਤੁਹਾਡਾ ਚੰਗਾ ਕਰਮ ਹੈ, ਜਿਸ ਕਰਕੇ ਤੁਹਾਡੇ ਸਾਡੀ ਕੁਲ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਗਟੇ ਹਨ।
ਸਭ ਪਿੱਤਰਨ ਕੋ ਕੀਨ ਉਧਾਰਾ ਪਹੁੰਚਾਏ ਪ੍ਰਭੂ ਕੇ ਦਰਬਾਰਾ।
ਇਹ ਪਿੱਤਰ ਕਾਲੂ ਜੀ ਨੂੰ ਦੱਸ ਰਹੇ ਹਨ ਵੀ ਦੇਖ ਕਾਲੂ, ਇਹ ਤੇਰੇ ਘਰ ਜਿਹੜਾ ਪੁੱਤਰ ਪੈਦਾ ਹੋਇਆ ਨਾ, ਇਸ ਪੁੱਤਰ ਦੇ ਪੈਦਾ ਹੋਣ ਦੇ ਨਾਲ ਸਾਡਾ ਸਭ ਦਾ ਉਧਾਰ ਹੋ ਗਿਆ। ਇਸ ਪੁੱਤਰ ਨੇ ਆਪਣੇ ਸਾਰੇ ਪਿੱਤਰਾਂ ਦਾ ਉਧਾਰ ਕਰ ਦਿੱਤਾ। ਇਹਦੀ ਵਡਿਆਈ ਉਪਮਾ ਹੈ, ਹੇ ਕਾਲੂ, ਤੇਰਾ ਕਰਮ, ਤੇਰਾ ਜਨਮ ਧਨ ਹੈ ਵੀ ਤੇਰੇ ਘਰ ਐਸੇ ਪੁੱਤਰ ਦੇ ਰੂਪ ਵਿੱਚ ਗੁਰੂ ਪਾਤਸ਼ਾਹ ਜੀ ਪ੍ਰਗਟ ਹੋਏ, ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਡਿਆਂ ਸਾਰਿਆਂ ਦਾ ਉਧਾਰ ਹੋ ਗਿਆ ਹੈ।
ਜਨਮ ਸਵਾਰੀ ਆਪਣਾ, ਜਨਮ ਸਵਾਰੀ ਆਪਣਾ ਭਾਈ, ਕੁੱਲ ਪੀ ਲਈ ਬਖਸ਼ਾਏ।
ਸਤਿਗੁਰੂ ਸਾਹਿਬ ਜੀ ਦੇ ਸਰੂਪ ਨਾਲ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿਹੜੀ ਕਿਰਪਾ ਕੀਤੀ ਹੈ ਨਾ, ਹੇ ਕਾਲੂ, ਤੂੰ ਸਾਡਾ ਪੁੱਤਰ ਹੈ, ਤੂੰ ਸਾਡੀ ਕੁੱਲ ਦੇ ਵਿੱਚ ਹੋਇਆ, ਪਰ ਤੇਰੀ ਕੁੱਲ ਦੇ ਵਿੱਚ ਤੇਰੇ ਘਰ ਜਿਹੜੇ ਪ੍ਰਗਟੇ ਹਨ ਨਾ, ਉਹਨਾਂ ਦੀ ਕਿਰਪਾ ਨਾਲ ਸਾਡਾ ਸਾਰਿਆਂ ਦਾ ਉਧਾਰ। ਇਹਨਾਂ ਨੇ ਆਪਣਾ ਜਨਮ ਤਾਂ ਦੂਜਿਆਂ ਦਾ ਜਨਮ ਸਵਾਰਿਆ, ਦੂਜਿਆਂ ਜੀਵਾਂ ਦਾ ਉਧਾਰ ਕੀਤਾ, ਤੈਨੂੰ ਵੀ ਉਧਾਰਿਆ, ਤੇ ਸਾਨੂੰ ਸਾਰਿਆਂ ਦਾ, ਪਿਤਰਾਂ ਦਾ, ਸਭ ਦਾ ਉਧਾਰ ਕਰ ਦਿੱਤਾ ਹੈ।
ਕਾਲੂ ਕਹੇ ਕਿਤਕ ਪਾ ਕਾਲਾ।
ਤੇ ਪਿਤਾ ਕਾਲੂ ਜੀ ਪੁੱਛਣ ਲੱਗੇ, ਸਵਾਲ ਕੀਤਾ ਆਪਣੇ ਪਿਤਰਾਂ ਨੂੰ, ਕਹਿੰਦੇ ਹੇ ਪਿਤਾ ਜੀ, ਦਾਦਾ ਜੀ, ਆਪ ਜੀ ਨੂੰ ਕਿੰਨਾ ਕੁ ਸਮਾਂ ਹੋ ਗਿਆ ਸੱਚਖੰਡ ਵਿੱਚ ਆਇਆ? ਇਹ ਸੱਚਖੰਡ ਵਿੱਚ ਤੁਹਾਡਾ ਨਿਵਾਸ ਹੈ, ਕਿੰਨਾ ਸਮਾਂ ਹੋ ਗਿਆ ਵੀ ਇਸ ਥਾਂ ਤੇ ਤੁਸੀਂ ਰਹਿ ਰਹੇ ਹੋ?
ਤੁਮਨੇ ਪਾਇਓ ਆਨੰਦ ਵਿਸਾਲਾ,
ਇਹ ਵਿਸਾਲ ਆਨੰਦ ਪ੍ਰਾਪਤੀ ਤੁਹਾਨੂੰ ਕਿੰਨੇ ਕ ਸਮੇਂ ਤੋਂ ਹੋਈ ਹੈ?
ਬਸੇ ਆਨ ਸ਼੍ਰੀ ਹਰ ਕੇ ਲੋਗਾ,
ਇਸ ਅਕਾਲ ਪੁਰਖ ਦੇ ਰੂਪ ਵਿੱਚ, ਸੱਚਖੰਡ ਦੇ ਸਰੂਪ ਵਿੱਚ ਕਿੰਨੇ ਕ ਸਮੇਂ ਤੋਂ ਆ ਕੇ ਵਸੇ ਹੋ?
ਜਹਿ ਮਦ ਮਾਨ ਮੋਹ ਨੈ ਸੋਗਾ,
ਜਿਸ ਸੱਚਖੰਡ ਦੇ ਵਿੱਚ ਨਾ ਕੋਈ ਹੰਕਾਰ ਰਹਿੰਦਾ, ਨਾ ਮਦ ਮਸਤੀ, ਨਾ ਕੋਈ ਕਿਸੇ ਤਰ੍ਹਾਂ ਦਾ ਲੋਭ ਹੰਕਾਰ, ਸਾਰੀਆਂ ਤ੍ਰਿਸ਼ਨਾਵਾਂ ਬਿਰਤੀਆਂ ਖਤਮ ਹੋ ਜਾਂਦੀਆਂ। ਐਸੇ ਪਾਵਨ ਸਥਾਨ ਤੇ ਤੁਸੀਂ ਕਿੰਨੇ ਕੁ ਸਮੇਂ ਤੋਂ ਵਸ ਰਹੇ ਹੋ?
ਸੁਨ ਕਾਲੂ ਜਬ ਸਦਨ ਤੁਮਾਰੇ ਅਵਤਰਿਓ ਸ਼੍ਰੀ ਏਕੰਕਾਰੇ,
ਤਾਂ ਪਿਤਰਾਂ ਨੇ ਦੱਸਿਆ, ਕਹਿੰਦੇ ਹੇ ਕਾਲੂ ਸੁਣਨਾ ਕਰ, ਜਿਸ ਸਮੇਂ ਤੇਰੇ ਘਰ ਦੇ ਵਿੱਚ ਸ਼੍ਰੀ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਸਰੂਪ ਜੀ ਨੇ ਅਵਤਾਰ ਧਾਰਿਆ, ਉਸ ਸਮੇਂ ਤੋਂ ਅਸੀਂ ਇਸ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਜੀਵ ਭਟਕ ਰਹੇ ਸੀ ਸਾਡਾ ਉਧਾਰ ਹੋ ਗਿਆ। ਸਾਰੇ ਪਿਤਰਾਂ ਦਾ ਉਧਾਰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਤੇਰੇ ਘਰ ਵਿੱਚ ਪ੍ਰਗਟ ਹੋਏ ਹਨ।
ਤਬ ਕੇ ਆਨ ਬਸੇ ਇਹ ਥਾਨਾ, ਅਚੁੱਤ ਪਦਵੀ ਆਨੰਦ ਮਹਾਨਾ।
ਉਸ ਸਮੇਂ ਤੋਂ ਅਸੀਂ ਇਹ ਸੱਚਖੰਡ ਦੇ ਸਰੂਪ ਵਿੱਚ ਆ ਕੇ ਵਸੇ ਹਾਂ। ਜੇ ਸੱਚਖੰਡ ਦੇ ਵਿੱਚ ਜੂਨੀਆਂ ਤੋਂ ਰਹਿਤ ਹੋ ਜਾਣਾ ਪੈਂਦਾ, ਜਿੱਥੇ ਜੂਨੀਆਂ ਖਤਮ ਹੋ ਜਾਂਦੀਆਂ ਹਨ, ਆਨੰਦ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ, 84 ਲੱਖ ਜੂਨੀਆਂ ਦਾ ਗੇੜਾ ਚੱਕਰ ਖਤਮ ਹੋ ਜਾਂਦਾ, ਐਸੇ ਸੱਚਖੰਡ ਦੀ ਅਵਸਥਾ ਦੀ ਪ੍ਰਾਪਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਕਰਕੇ ਹੋਈ ਹੈ।
ਸੁੱਤ ਕੋ ਸੁੱਤ ਨਾ ਜਾਨ ਬੜ ਭਾਗੀ, ਹਰ ਸੋ ਲਖੋ ਹੋ ਅਨੁਰਾਗੀ।
ਹੇ ਕਾਲੂ, ਤੂੰ ਆਪਣੇ ਪੁੱਤਰ ਨੂੰ ਪੁੱਤਰ ਦੇ ਨਿਆਈ ਨਾ ਜਾਣੀ, ਇਹ ਨਾ ਸੋਚੀ ਵੀ ਤੇਰਾ ਪੁੱਤਰ ਇੱਕ ਸੰਸਾਰਿਕ ਪਿਤਾ ਵਾਸਤੇ ਪੁੱਤਰ ਹੈ, ਉਸ ਦਾ ਪਿਤਾ ਬਣਨ ਵਾਸਤੇ ਕਦੇ ਕੋਸ਼ਿਸ਼ ਨਾ ਕਰੀ। ਐਸੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜਿਨ੍ਹਾਂ ਕਰਕੇ ਸਾਡਾ ਉਧਾਰ ਹੋਇਆ, ਐਸੇ ਪਾਤਸ਼ਾਹ ਜੀ ਨੂੰ ਅਕਾਲ ਪੁਰਖ ਦਾ ਰੂਪ ਜਾਣ ਕੇ ਉਹਨਾਂ ਨਾਲ ਪਿਆਰ ਦੇ ਨਾਲ ਰਹਿਣਾ, ਪਿਆਰ ਪ੍ਰੇਮਾ ਭਗਤੀ ਰੱਖਣੀ ਹੈ, ਉਹਨਾਂ ਨੂੰ ਪੁੱਤਰ ਦੇ ਨਿਆਈ ਨਾ ਸਮਝੀ।
ਸੁਣ ਬਚ ਸੁਣ ਪਿਖ ਕੈ ਸਮੁਦਾਈ,
ਸਾਰਾ ਸਰੂਪ ਸਾਹਮਣੇ ਵੇਖ ਕੇ ਤੇ ਰੂਪ ਦੇਖ ਕੇ, ਗੱਲਾਂ ਸੁਣ ਕੇ, ਸਭ ਕੁਛ ਜਾਣ ਕੇ, ਵੀ ਇੱਥੇ ਸਾਰੀਆਂ ਅੱਖਾਂ ਨਾਲ ਵੀ ਦੇਖ ਲਿਆ ਤੇ ਕੰਨਾਂ ਨਾਲ ਮਹਿਮਾ ਵੀ ਸੁਣ ਲਈ। ਕਈ ਵਾਰੀ ਕੇਵਲ ਦੇਖਣ ਦੇ ਨਾਲ ਵਿਸ਼ਵਾਸ ਨਹੀਂ ਹੁੰਦਾ, ਜਦੋਂ ਗੱਲਾਂ ਸੁਣ ਲਈਏ, ਅੱਖਾਂ ਨਾਲ ਵੇਖ ਲਈਏ, ਉਸ ਵਕਤ ਗੱਲ ਦੀ ਪੂਰਤੀ ਹੋ ਜਾਂਦੀ ਹੈ, ਕਿਉਂਕਿ ਕਈ ਵਾਰ ਦੇਖੀ ਹੋਈ ਚੀਜ਼ ਕੁਝ ਹੋਰ ਰਿਹਾ ਹੁੰਦਾ, ਦੇਖਣ ਵਿੱਚ ਕੁਝ ਹੋਰ ਭਾਸਦਾ, ਤੇ ਜਦੋਂ ਸਾਹਮਣੇ ਗੱਲਾਂ ਹੋ ਜਾਣ, ਪਤਾ ਲੱਗ ਜੇ, ਨਿਸ਼ਚਾ ਹੋ ਜਾਵੇ, ਉਦੋਂ ਪੂਰਤੀ ਹੋ ਜਾਂਦੀ, ਮਨ ਵਿੱਚ ਖੁਸ਼ੀ ਮਿਲਦੀ। ਪਿਤਾ ਕਾਲੂ ਜੀ ਨੇ ਅੱਖਾਂ ਦੇ ਸਾਹਮਣੇ ਆਪਣੇ ਪਿਤਰਾਂ ਨੂੰ ਵੇਖ ਵੀ ਲਿੱਤਾ ਤੇ ਇਸ ਗੱਲ ਦੀ ਸੁਣ ਵੀ ਲਿੱਤਾ, ਜਾਣ ਵੀ ਲਿੱਤਾ ਵੀ ਇਸ ਸਵਰਗ ਦੇ ਵਿੱਚ ਸੱਚਖੰਡ ਦੇ ਸਰੂਪ ਵਿੱਚ ਆਨੰਦ ਦੇ ਨਾਲ ਰਹਿ ਰਹੇ ਹਨ।
ਰਹਿਓ ਸੋ ਕਾਲੂ ਉਰ ਬਿਸਮਾਈ,
ਇਹ ਰੂਪ ਨੂੰ ਦੇਖ ਕੇ ਪਿਤਾ ਕਾਲੂ ਜੀ ਵੀ ਮੇਰੇ ਪਿਤਰਾਂ ਦਾ ਉਧਾਰ, ਮੇਰੇ ਪੁੱਤਰ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਆਪ ਅਕਾਲ ਪੁਰਖ ਜੀ ਮੇਰੇ ਘਰ ਪ੍ਰਗਟ ਹੋਏ ਹਨ, ਉਹਨਾਂ ਦੀ ਕਿਰਪਾ ਨਾਲ ਸਭ ਦਾ ਉਧਾਰ ਹੋਇਆ, ਇਹ ਵੇਖ ਕੇ ਬੜੇ ਹੈਰਾਨ ਹੋਏ ਪਿਤਾ ਕਾਲੂ ਜੀ।
ਤਜਨੇ ਕੀ ਅਭਿਲਾਖ ਨ ਕਰੀ,
ਤੇ ਮਨ ਦੀ ਇੱਛਾ ਹੈ ਵੀ ਮੈਂ ਆਪਣੇ ਪਿਤਰਾਂ ਤੋਂ ਦੂਰ ਨਾ ਜਾਵਾਂ, ਇਹ ਇੰਨਾ ਸੁੰਦਰ ਸਥਾਨ ਹੈ ਸੱਚਖੰਡ, ਸੱਚਖੰਡ ਦੇ ਰੂਪ ਨੂੰ ਵੇਖ ਕੇ ਸੱਚਖੰਡ ਤੋਂ ਵਾਪਸ ਜਾਣ ਦੀ ਇੱਛਾ ਨਹੀਂ ਕਰਦੀ।
ਰਹੋ ਇਹਾਂ ਮੈਂ ਰਿਦੇ ਵਿਚਰਈ,
मन दे विच सोच रहे ने पिता कालू जी भी असी इसे सचखंड दे विच वसे रहीए, जिस सचखंड दे विच कदे खुशी गमी चिंता नहीं होंदी, जिथे आनंद काल है ऐसे थां ते जिथे काल नहीं व्यापदा जिहड़ा आनंद स्वरूप हो जांदा है, इस थां तो जान दी इच्छा नहीं करदा।
आनंद दिखाए बड़ो जगनाथा,
जगत दे नाथ जगत दे स्वामी श्री गुरु नानक पातशाह जी ने महा आनंद स्वरूप की प्राप्ति जदों सतगुरु साहिब जी ने वचन किया से पिता जी अखां बंद करो, कहिंदे अखां बंद करा के महाराज जी ने सचखंड दे विच दर्शन करा दिते।
पित को गयो हाथ में हाथा,
ते अपने पिता दा हाथ अपने हाथ विच फड़ के पिता दी सुरत सचखंड विच सी, ते हाथ दे नाल हाथ फड़िया ते सतगुरु महाराज जी सचखंड दे विचों मात लोक विच ले आए।
तैं छिन मैं लोचन खुलवाए,
छिना दे विच ही महाराज जी ने अखां बंद करा के सचखंड दे दर्शन करा दिते, ते छिना दे विच ही सचखंड तो सतगुरु महाराज मात लोक विच भी ले आए। महाराज जी ने थोड़े छिना दे विच अपने पितरां दे दर्शन करा दिते पिता कालू जी नूं।
श्री मुख सो अस बचन अलाए,
तां सतगुरु महाराज जी अपने पिता जी नूं इस तरह अपने मुख तो यह बचन पुछण लगे।
देखे पितर किदों तुम नाई,
गुरु नानक पातशाह जी कहिंदे हे पिता जी तुसीं सचखंड विच अपने पितरां नूं देख लिया, देखिया है कि नहीं देखिया?
कहो बिरतंत सबे हम पाई,
जेड़े पितर हैं वो किस तरह रह रहे ने, उथे सचखंड विच ने ठीक ने जां किदा ने, उना दे बारे सारा बिरतंत सारियां गल्लां सानू खोल के सुनाओ।
कालू को सब संसै भागा,
तां जेड़े पिता कालू जी सीगे उना दे मन दा सारा शंका खत्म हो गया, दूर हो गया, ते मन दे विच पक्का निश्चा हो गया भी ए ओही अकाल पुरख दा स्वरूप हन जेड़े आप अवतार धार के मेरे घर विच प्रगट होए हन।
जान प्रभु को मन अनुरागा,
गुरु नानक पातशाह जी नूं अकाल पुरख दा रूप जानन लग पए, अकाल पुरख दा रूप जान के बड़े प्यार दे सत्कार प्रेमा भगती पैदा हो गई, जिस नूं अपना पुत्र समझदे सी। जदों सचखंड दे विच पितरां दे कोलों इह गल सुनी, सुन के वेख के इह जान लिता, पता लग गया भी इह पुत्र दे न्याई नहीं, ये तो सारे जगत दे पिता स्वामी अकाल पुरख हैं।
कहन लग्यो मैं सब ही देखे,
पिता कालू जी कहन लगे हे महाराज जी असी सारे अपने पितर दादे पड़दादे सब नु देखिया।
बसे तहां जै आनंद विसेखे,
सारे बड़े आनंद दे नाल वस रहे, किथे जह आनंद विशेखे, जिस थां ते बहुत आनंद है विशाल आनंद, जिस थां ते खुशी गमी नहीं रहिंदी, जिथे चिंता नहीं कोई दुख भुख प्यास नहीं, वाकई जेड़ा तुसी वचन कीता वो उसे स्थान ते हन।
अब कर कृपा मुझे तैं थाना पहुंचावो तुम मया निधाना।
हे महाराज तुसी मेरे पुत्र नहीं, सारे जगत दे पिता हो, सब दे प्रतपालक हो, इस गल दा निश्चा मेरे पितरां ने मैनू दस्या। हे माया दे निधान कृपा दे सागर गुरु नानक पातशाह जी, जिस थां ते आप जी ने मेरे पितरां नू भेजिया है ना, हुण कृपा करके सानू भी उसे पावन स्थान ते पहुंचा देना करो।
मल मूतर की तज कर देहा,
ए जेड़ी मल मूत दी देही बनदी है पंजां तत्तां नाल, पंजां तत्तां दी देही जिहदे विच मल मूतर भरिया रहिंदा, इस देही नू विच रहण करके बंदा जीवदे जी भी दुखी है, मर के भी दुखी हुंदा, ਇਸ ਮਲਮੂਤਰ ਦੀ ਦੇਹੀ ਨੂੰ ਤਿਆਗ ਕੇ ਸਾਨੂੰ ਉਸ ਅਸਥਾਨ ਤੇ ਪਹੁੰਚਾ ਦੇਵੋ।
ਪਹੁੰਚੋ ਤਾਂ ਚਾਏ ਮਮ ਇਹਾ,
ਸਾਡੀ ਇਹੀ ਚਾਹਨਾ ਹੈ, ਇਹ ਇੱਛਾ ਹੈ। ਇਹ ਕਿਰਪਾ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਜੀ, ਜਿਸ ਥਾਂ ਤੇ ਸਾਡੇ ਪਿਤਰਾਂ ਨੂੰ ਪਹੁੰਚਾਇਆ, ਹੁਣ ਸਾਨੂੰ ਵੀ ਉਸੇ ਅਸਥਾਨ ਤੇ ਪਹੁੰਚਾ ਦਵੋ।
ਸੁਣੋ ਪਿਤਾ ਤਵ ਬੈਸ ਬਿਹਾਈ,
ਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਹੇ ਪਿਤਾ ਜੀ, ਆਪ ਜੀ ਦੀ ਜਿੰਨੀ ਉਮਰ ਹੈ ਨਾ, ਉਹ ਉਮਰ ਥੋੜੇ ਸਮੇਂ ਦੀ ਹੋਰ ਕੁਝ ਕਾਲ ਰਹਿੰਦਾ ਹੈ ਸੰਸਾਰ ਵਿੱਚ, ਉਹਨਾਂ ਸਮਾਂ ਆਪ ਜੀ ਨੇ ਹੋਰ ਬਿਤਾਉਣਾ ਹੈ।
ਕਿਤਕ ਦਿਵਸ ਮੈਂ ਪਹੁੰਚੇ ਉਹ ਜਾਈ,
ਕੁਝ ਕੁ ਦਿਨਾਂ ਦਾ, ਕੁਝ ਕੁ ਸਮੇਂ ਦਾ ਤੁਹਾਡਾ ਇਸ ਧਰਤੀ ਤੇ ਰਹਿਣ ਦਾ ਸਮਾਂ ਬਣਦਾ ਯੋਗ ਹੈ, ਉਹਨਾਂ ਕੁ ਸਮਾਂ ਆਪ ਜੀ ਇਸ ਸੰਸਾਰ ਵਿੱਚ ਵਿਚਰੋ। ਥੋੜੇ ਸਮੇਂ ਪਿੱਛੋਂ ਜਦੋਂ ਇਸ ਸੰਸਾਰ ਦੇ ਵਿੱਚੋਂ ਦੇਹ ਨੂੰ ਛੱਡੋਗੇ ਤਾਂ ਆਪ ਜੀ ਵੀ ਸੱਚਖੰਡ ਦੇ ਵਿੱਚ ਜਾਓਗੇ।
ਅਬ ਉੱਠ ਕੇ ਸਭ ਭੋਜਨ ਖਵਾਵੋ,
ਤੇ ਪਿਤਾ ਜੀ ਹੁਣ ਉੱਠੋ, ਜਿਹੜੇ ਘਰ ਦੇ ਬਾਹਰ ਅਤਿਥੀ ਮਹਿਮਾਨ ਭੋਜਨ ਛਕਣ ਵਾਸਤੇ ਆਏ ਨੇ ਨਾ, ਉਹ ਵਿਚਾਰੇ ਭੋਜਨ ਵਾਸਤੇ ਖੜੇ ਹਨ, ਉਹਨਾਂ ਦਾ ਧਿਆਨ ਭੁੱਖ ਵੱਲ ਹੈ, ਉਹ ਭੋਜਨ ਚਾਹੁੰਦੇ ਹਨ, ਤੇ ਅਸੀਂ ਗ੍ਰਸਤੀ ਹਾਂ, ਸਾਡਾ ਧਰਮ ਹੈ ਵੀ ਉਹਨਾਂ ਨੂੰ ਭੋਜਨ ਛਕਾਉਣਾ। ਉੱਠੋ ਤੇ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਪਹਿਲਾਂ ਭੋਜਨ ਛਕਾਉਣਾ ਕਰੀਏ।
ਬਾਹਰ ਬੈਠ ਹਰ ਕੇ ਗੁਣ ਗਾਵੋ,
ਭੋਜਨ ਛਕਾ ਦੋ। ਭੋਜਨ ਛਕਾਉਣ ਤੋਂ ਬਾਅਦ ਉਸ ਅਕਾਲ ਪੁਰਖ ਦਾ ਬੈਠ ਕੇ ਜਸ ਗਾਣਾ ਕਰੋ, ਹਰ ਸਮੇਂ ਉਸ ਵਾਹਿਗੁਰੂ ਦਾ ਜਸ ਗਾਓ। ਆਉਣ ਵਾਲੇ ਸਮੇਂ ਵਿੱਚ ਆਪ ਜੀ ਵੀ ਸੱਚਖੰਡ ਵਿੱਚ ਜਾਓਗੇ।
ਬਚਨ ਮਾਨ ਉੱਠ ਦੀਨ ਆਹਾਰਾ,
ਪਿਤਾ ਕਾਲੂ ਜੀ ਨੇ ਗੁਰੂ ਮਹਾਰਾਜ ਜੀ ਦਾ ਬਚਨ ਸੁਣ ਕੇ ਜਿਹੜੇ ਲੋਕ ਆਏ ਸੀ ਉਹਨਾਂ ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ, ਜਿੰਨੀ ਲੋਕੀ ਪੂਜਾ ਬਿਰਤੀ ਕਰ ਰਹੇ ਸੀ ਸਭ ਨੇ ਪੂਜਾ ਕਰਕੇ ਭੋਜਨ ਪਾਣੀ ਛਕਾ ਕੇ ਸਾਰਿਆਂ ਨੂੰ ਤੋਰਿਆ ਹੈ।
ਜੋ ਤੈ ਆਏ ਸਭ ਕੋ ਖਵਾਰਾ,
ਜਿੰਨੇ ਵੀ ਲੋਕ ਉੱਥੇ ਆਏ ਸੀ ਭੋਜਨ ਛਕਣ ਵਾਸਤੇ ਉਹਨਾਂ ਸਾਰਿਆਂ ਨੂੰ ਭੋਜਨ ਖਵਾਣਾ ਕੀਤਾ।
ਕਿਤਕ ਦਿਵਸ ਜਬ ਬਹੁਰ ਬਿਤਾਏ,
ਸ਼ਰਾਧਾਂ ਤੋਂ ਪਹਿਲਾਂ ਜਦੋਂ ਭੋਜਨ ਹੋਇਆ ਸੀ ਉਸ ਤੋਂ ਥੋੜੇ ਸਮੇਂ ਬਾਅਦ ਕੁਛ ਕੁ ਦਿਨ ਪਿਤਾ ਕਾਲੂ ਜੀ ਨੇ ਇਸ ਸੰਸਾਰ ਵਿੱਚ ਮਾਤ ਲੋਕ ਵਿੱਚ ਕੁਝ ਸਮਾਂ ਬਿਤਾਇਆ ਹੈ।
ਅੰਤ ਸਮਾਂ ਪਹੁੰਚਿਓ ਤਬ ਆਏ,
ਤਾਂ ਸਰੀਰ ਦਾ ਜਿਹੜਾ ਅੰਤ ਸਮਾਂ ਕਾਲ ਨਿਸ਼ਚਿਤ ਕੀਤਾ ਹੋਇਆ ਸੀ, ਜਿਹੜਾ ਯੋਗ ਸੀ ਕਾਲ, ਸਰੀਰ ਦਾ ਕਾਲ, ਉਹ ਸਰੀਰ ਪੰਜਾਂ ਤੱਤਾਂ ਦੀ ਦੇਹ ਨੂੰ ਛੱਡਣ ਵਾਲਾ ਸਮਾਂ ਆ ਗਿਆ।
ਜਿਉਂ ਗੱਜ ਫੂਲ ਮਾਲ ਕੋ ਡਾਰੇ, ਤਿਉਂ ਤਨ ਤਜ ਬੈਕੁੰਠ ਪਧਾਰੇ।
ਬੜੀ ਆਸਾਨੀ ਦੇ ਨਾਲ ਜਿਵੇਂ ਇੱਕ ਹਾਥੀ ਆਪਣੀ ਸੁੰਡ ਦੇ ਨਾਲ ਫੁੱਲ ਮਾਲਾ ਕਿਸੇ ਦੇ ਗਲੇ ਵਿੱਚ ਪਾ ਦਿੰਦਾ, ਹਾਥੀ ਨੂੰ ਫੁੱਲ ਮਾਲਾ ਪਾਉਣ ਦੇ ਵਿੱਚ ਕੋਈ ਔਖਿਆਈ ਨਹੀਂ, ਆਪਣੀ ਸੁੰਡ ਵਿੱਚ ਫੁੱਲਾਂ ਦੀ ਮਾਲਾ ਫੜਦਾ ਕਿਸੇ ਦੇ ਗਲੇ ਵਿੱਚ ਪਾ ਦਿੰਦਾ। ਜਿਵੇਂ ਉਹਦੇ ਵਾਸਤੇ ਆਸਾਨੀ ਹੁੰਦੀ ਹੈ, ਇਸੇ ਤਰ੍ਹਾਂ ਪਿਤਾ ਕਾਲੂ ਜੀ ਨੂੰ ਦੇਹ ਛੱਡਣ ਦੇ ਵਿੱਚ, ਪੰਜਾਂ ਤੱਤਾਂ ਦੀ ਦੇਹ ਤਿਆਗਣ ਦੇ ਵਿੱਚ ਕਿਸੇ ਤਰ੍ਹਾਂ ਦੀ ਔਖਿਆਈ ਨਹੀਂ ਹੋਈ। ਬੜੀ ਆਸਾਨੀ ਦੇ ਨਾਲ, ਬੜੇ ਆਰਾਮ ਦੇ ਨਾਲ ਇਹ ਪੰਜਾਂ ਤੱਤਾਂ ਦੀ ਦੇਹ ਤਿਆਗ ਦਿੱਤੀ।
ਸ਼੍ਰੀ ਨਾਨਕ ਉੱਤਮ ਬਿਦ ਸੰਗਾ, ਪਿਤ ਕੋ ਦਹਾ ਕੀਓ ਸਰਬੰਗਾ।
ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬੜੇ ਸਤਿਕਾਰ ਨਾਲ ਜਿਹੜੀ ਉੱਤਮ ਵਿਧੀ ਬਣਦੀ ਸੀ, ਬੜੇ ਉੱਤਮ ਢੰਗ ਦੇ ਨਾਲ ਆਪਣੇ ਪਿਤਾ ਕਲਿਆਣ ਦਾਸ ਮਹਿਤਾ ਜੀ ਦਾ ਬੜੇ ਸਤਿਕਾਰ ਦੇ ਨਾਲ ਦਾਹ ਸੰਸਕਾਰ ਕਰ ਦਿੱਤਾ।
ਕਿਤਕ ਦਿਵਸ ਤੈ ਕੇ ਪਸਚਾਤੀ,
ਸੰਸਕਾਰ ਤੋਂ ਬਾਅਦ ਕੁਝ ਕੁ ਦਿਨਾਂ ਪਿੱਛੋਂ
ਤ੍ਰਿਪਤਾ ਤਜੀ ਦੇ ਸ਼ੁਭ ਭਾਂਤੀ,
ਪਿਤਾ ਕਾਲੂ ਜੀ ਦੇ ਜਾਣ ਤੋਂ ਪਿੱਛੋਂ ਕੁਝ ਕੁ ਦਿਨਾਂ ਪਿੱਛੋਂ माता त्रिपता जी ने भी अपना पंजा तत्तां दी देह नूं त्याग दिता।
तैं को दहा कीन शुभ रीति,
शुभ रीति दे नाल, शुभ ढंग दे नाल सतगुरु पातशाह जी ने अपने माता पिता दोवां दा संस्कार कीता है।
गी बैकुंठ करत्यो सुत प्रीति,
जिस तरह पिता कालू जी सचखंड विच गए उसे तरह बड़ी आसानी दे नाल, बड़े आनंद नाल माता त्रिपता जी भी सचखंड विच जा विराजे।
सर्ब दरब जे तो घर बारा,
पिता कल्याण दास मेहता जी दा जेड़े तलवंडी दे विच बटवारी सन बहुत वड्डे, उन्हां दा जो कुछ भी घर बार, जो जमीन जायदाद खेती बाड़ी घर दे विच खड़े होए पशु डंगर जो भी घर दे विच आस पास चबारे सब कुछ, ओ सारा कुछ जिन्ना भी घर दा हिस्सा बनदा सी,
देओ अतिथन को सुख कारा,
जेड़े जेड़े लोक द्वार ते मंगन आए सब नू सतगुरु महाराज जी ने बटवारे विच सब नू वंड दिता। जेड़े लोक विचारे आउंदे सी किसे नू जमीना दे दित्तियां, किसे नू बल्द दे दित्ते, भी सारा कुछ कोई भी वस्तु घर विच नहीं रखी। कल्याण दास मेहता जी दा जो साजो समान सी ओ सारा कुछ गरीबां लोकां दे विच मेहमान जेड़े मंगण वास्ते दारां ते खड़े सी उन्हां लोकां दे विच सब कुछ वंड दिता पातशाह जी ने।
बेदी कुल के मनुज महाना,
ते जदों महाराज जी ने एहो जी रीति कीती ना ਤਾਂ ਜਿਹੜੇ ਬੇਦੀ ਕੁਲ ਦੇ ਵਿੱਚੋਂ ਆਸ ਪਾਸ ਦੇ ਰਿਸ਼ਤੇਦਾਰ ਸੀ, ਜਿਹੜੇ ਵੱਡੇ ਵੱਡੇ ਸਿਆਣੇ ਸੀ ਜਾਂ ਬਜ਼ੁਰਗ ਲੋਕ ਸੀ,
ਅਨਕ ਵਿਦਨ ਸਮਝਾਏ ਸੁਜਾਨਾ,
ਵੱਡਿਆਂ ਨੇ ਬਜ਼ੁਰਗਾਂ ਨੇ ਸਿਆਣਿਆਂ ਨੇ ਕਈ ਵਾਰ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਆ ਕੇ ਸਮਝਾਇਆ, ਕਹਿੰਦੇ ਵੀ ਤੁਸੀਂ ਆਪਣਾ ਘਰ ਦਾ ਪਰਿਵਾਰ ਦਾ ਸਮਾਨ ਸਾਰਾ ਕੁਝ ਆਪਣੇ ਕੋਲ ਰੱਖੋ, ਤੁਹਾਡੇ ਵੀ ਪਤਨੀ ਹੈ, ਤੁਹਾਡੇ ਵੀ ਪੁੱਤਰ ਹਨ, ਪਰਿਵਾਰ ਹੈ, ਆਪਣਾ ਪਰਿਵਾਰ ਪਾਲੋ, ਤੁਸੀਂ ਇਸ ਤਰ੍ਹਾਂ ਦਾ ਸਮਾਨ ਲੋਕਾਂ ਵਿੱਚ ਨਾ ਵੰਡੋ।
ਰਹੋ ਆਪ ਨਿਜ ਪਿਤ ਜਿਉ ਪੁਰ ਮੈਂ,
ਜਿਵੇਂ ਤੁਹਾਡੇ ਪਿਤਾ ਜੀ ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਵਿਚਰੇ ਨੇ ਉਸੇ ਤਰ੍ਹਾਂ ਤੁਸੀਂ ਵੀ ਆਪਣੇ ਘਰ ਵਿੱਚ ਰਹਿ ਕੇ ਲੋਕਾਂ ਵਿੱਚ ਵਿਚਰੋ। ਤੁਹਾਡੇ ਪਿਤਾ ਜੀ ਗ੍ਰਿਸਤੀ ਸੀ, ਲੋਕਾਂ ਵਿੱਚ ਰਹਿੰਦੇ ਸੀ, ਸਾਰਿਆਂ ਨਾਲ ਮੇਲ ਜੋਲ ਸੀ, ਤੁਸੀਂ ਵੀ ਇਸ ਤਰ੍ਹਾਂ ਦਾ ਵਿਵਹਾਰ ਰੱਖੋ ਵੀ ਲੋਕਾਂ ਦੇ ਨਾਲ ਤੁਹਾਡਾ ਵੀ ਆਪਸ ਵਿੱਚ ਆਣ ਜਾਣ ਬੈਠਾ ਰਵੇ।
ਕਿਉਂ ਬਿਰਤ ਹੋਏ ਅਸ ਉਰ ਮੈਂ,
ਕਿਉਂ ਤੁਸੀਂ ਘਰ ਬਾਰ ਛੱਡਣਾ ਚਾਹੁੰਦੇ ਹੋ, ਬਿਰਖਤ ਹੋਣਾ ਚਾਹੁੰਦੇ ਹੋ, ਸੰਨਿਆਸੀ ਬਣਦੇ ਹੋ, ਆਪਣਾ ਘਰ ਛੱਡ ਕੇ ਉਦਾਸ ਕਿਉਂ ਹੋਣਾ ਚਾਹੁੰਦੇ ਹੋ।
ਸ਼੍ਰੀ ਗੁਰ ਕਹੇ ਪਰ ਪੰਚ ਪਸਾਰੇ, ਨਸਵਰ ਝੂਠੋ ਲਿਹੋ ਵਿਚਾਰੇ।
ਪਾਤਸ਼ਾਹ ਜੀ ਕਹਿਣ ਲੱਗੇ ਵੀ ਭਾਈ ਇਹ ਜਿਸ ਪਸਾਰੇ ਦਾ, ਜਿਸ ਪਰਿਵਾਰ ਦਾ, ਜਿਸ ਜਾਇਦਾਦਾਂ ਦੀਆਂ ਤੁਸੀਂ ਗੱਲਾਂ ਕਰਦੇ ਹੋ ਇਹ ਨਸਵਰ ਹੈ। ਤੁਸੀਂ ਵੀ ਜਾਣਦੇ ਹੋ ਵੀ ਸਾਡੇ ਪਿਤਾ ਜੀ ਇਹ ਸੰਸਾਰ ਚੋਂ ਗਏ ਕਿ ਉਹ ਇਹ ਪੰਜਾਂ ਤੱਤਾਂ ਦੇ ਪਸਾਰੇ ਤੋਂ ਪ੍ਰਪੰਚ ਵਿੱਚੋਂ ਕੁਝ ਨਾਲ ਲੈ ਗਏ ਨੇ। ਇਹ ਸੰਸਾਰ ਦਾ ਸਰੂਪ ਨਸਵਰ ਹੈ, ਇਹ ਨਾਸ਼ਮਾਨ ਹੈ, ਇਹ ਸੰਸਾਰ ਦਾ ਸਰੂਪ ਝੂਠਾ ਹੈ, ਤੇ ਝੂਠੀ ਚੀਜ਼ ਨੂੰ ਆਪਣੇ ਕੋਲ ਰੱਖਣ ਦੇ ਨਾਲ ਬੰਦੇ ਦੀ ਸ਼ੋਭਾ ਘਟਦੀ ਹੈ, ਵੱਧਦੀ ਨਹੀਂ। ਇੱਕ ਪਾਸੇ ਕਿਸੇ ਬੰਦੇ ਨੇ ਸੋਨੇ ਦੇ ਗਹਿਣੇ ਪਾਏ ਹੋਣ, ਇੱਕ ਪਾਸੇ ਕਿਸੇ ਨੇ ਪਿੱਤਲ ਤਾਂਬਾ ਰੱਖਿਆ ਹੋਵੇ, ਸ਼ੋਭਾ ਕਿਹਦੀ ਹੋਏਗੀ? ਸੋਨੇ ਵਾਲੇ ਦੀ। ਜਿਹਦੇ ਕੋਲ ਸੱਚੀ ਵਸਤੂ ਹੈ ਉਹਦੀ ਸ਼ੋਭਾ ਹੈ, ਇਹ ਧਨ ਪਦਾਰਥ ਝੂਠੇ ਹਨ। ਤੇ ਭਾਈ ਜਿਹੜੇ ਪ੍ਰਪੰਚ ਦੇ ਪਸਾਰਾ ਸਾਰਾ ਕੁਝ ਹੈ ਜਿਸ ਨੂੰ ਤੁਸੀਂ ਕਹਿੰਦੇ ਵੀ ਆਪਣੇ ਕੋਲ ਰੱਖੋ, ਝੂਠੀ ਵਸਤੂਆਂ ਨਾਲ ਬੰਦੇ ਦੀ ਸ਼ੋਭਾ ਘਟਦੀ ਹੈ, ਇਸ ਕਰਕੇ ਇਹ ਵਸਤੂਆਂ ਅਸੀਂ ਆਪਣੇ ਕੋਲ ਨਹੀਂ ਰੱਖਣੀਆਂ।
ਯਾ ਤੇ ਤਜੋ प्रीत ए संगा सत नाम सिमरो सो उमंगा।
इस करके इस संसार दे पसारे नू सब कुछ छड़ के उस अकाल पुरख दा नाम ध्याना करिए।
दिवस बितावे वहर उजारा।
ते भाई बाला जी सतगुरु नानक पातशाह दा रूप दस रहे हुण की कर रहे महाराज, अपने घर परिवार नू सारा कुछ लुटा दिता, माता पिता दा सचखंड गमन हो गया। ते सतगुरु महाराज जी अपना समय नू उजाड़ दे विच जाना शुरू कर दिता, अपना समा उजाड़ दे विच बतीत कर दे, जंगलां दे विच बैठ के उजाड़ दे विच जिथे कोई आन जान नहीं उथे बैठ जांदे हन।
आवें पुर मैं रहन उधारा।
सारा दिन उथे जंगलां विच उजाड़ विच रहिंदे ने, ते रात बतीन वास्ते रात बतीत करन वास्ते शहर दे विच आ जांदे हन।
गितक दिवस बीते तलवंडी।
इसे तरह तलवंडी शहर दे विच गुरु महाराज जी दिन उजाड़ विच जंगलां विच ते रात नू अपने घर विच आ जांदे। इसे तरह कई दिन सतगुरु महाराज जी ने बिताए।
अतिशय कीरत जह तै मंडी।
गुरु नानक पातशाह जी दी वड्याई, गुरु जी दा जस सारे पासे जिथे किथे वेखो सब पासे फैल रहा सी।
आवै मनुज अधक धर पाऊ।
गुरु पातशाह जी दे वास्ते भावना धारण करके सत्कार दे वास्ते गुरु महाराज कोल बहुत सारे लोग दूरों दूरों चल के आंदे ने।
सुने बचन नित चौगुन चाऊ।
बड़ा मन विच चा रख के चौगुन, चार गुणा चा यानी बहुता ज्यादा, बहुत चा रख के लोकी आंदे भी गुरु पातशाह जी दे उपदेश अमृतमयी हन। पावन उपदेशां नू सुनन वास्ते दुनिया दूरों दूरों चा करके आंदी है।
देहे मुकत दा तिन उपदेशा पर उपकारी श्री जगतेशा।
सतगुरु महाराज जी जेड़े पर उपकारी हन सारे संसार दे जगत दे ईश्वर, ऐसे गुरु नानक पातशाह जी जेड़ा मुक्ति दा उपदेश है, ऐसा अमृतमयी जेडे उपदेश नू सुनन दे नाल कमान नाल मुक्ति हो जांदी है, ऐसा पावन उपदेश जेडे दूरों दूरों लोकी आउंदे ने उन्हां नू मुक्ति वाला रस्ता मुक्ति वाला उपदेश देंदे ने।
सत संगत मैं शरदा तरनं सत नाम को सिमरन करनं।
मुक्ति दा उपदेश केड़ा, सत संगत दे वेच अपना ध्यान अते हिरदे दे वेच सद भावना, भाई संगत दे वेच बैठ के नाम जपना नाम सुनना, ए उपदेश सतगुरु महाराज रोज दिया करदे। जेड़े जेड़े लोग आउंदे ने उन्हां नू सिमरन दा ही उपदेश दिता है।
पूरन लखो परमात्म एको।
सतगुरु महाराज ये उपदेश देंदे हन भी भाई पूर्ण थावां विच सब थावां विच उस अकाल पुरख परमात्म दे एक स्वरूप नू सब थावां विच एको करके जानो। इस तरह समझो वे जिवें सूरज दीयां किरणां विच सूरज है, सोने दे गहिणियां विच सोना है, इसे तरह जिन्ना परपंच दा पसारा जिन्ना संसार पंजां तत्तां नाल बणदा ये सारा कुछ उस अकाल पुरख दे रूप विचो है।
मन के कल्पन होत अनेको।
ते सतगुरु महाराज जी जेड़े जीव आउंदे ने उन्हां नू ये उपदेश दिता भाई नाम जपो, पर इस मन दे संकल्पां विकल्पां तों दूर रहना। नाम जप के इस मन दे संकल्प विकल्प नू दूर कर देना, मन दी मत नू मार देना है।
इस मन को जो जीतन करही सो परम पद के अनुसरही।
पातशाह जी कहिंदे भाई जेड़ा इस मन नूं जित लैंदा है ना, जेड़ा हर एक नहीं, जेड़ा मनुख जेड़ा जीव इस मन नूं जित लैंदा ओ बंदा परम पदवी नूं प्राप्त हो जांदा। परम अवस्था जेड़ी ब्रह्म ज्ञानी दी अवस्था है जिदे विच दुख खुशी गमी चिंता हरक सब मिट जांदा, ऐसी परम पदवी की प्राप्ति उदों हुंदी है जिन्हां ने अपने मन नूं जित लिता है।
कारण अल्प सुखन के साधु
ते जेड़े जन थोड़े जे सुखां वास्ते, थोड़े स्वादां वास्ते, थोड़ी इच्छा वास्ते, जेड़े थोड़े जे समय दे सुख वास्ते, थोड़े जे समय दे स्वाद वास्ते,
जात जन्म क्वै आपन बादू,
इस मन दी इच्छा पिछे लग जांदे ने जेड़े मनुख थोड़े थोड़े सुखां पिछे भजदे ने, उन्हां दा जन्म बाद विच बाद वे बाद विच सारा जन्म खराब होके खवार हो जांदे हन। हर बिसरत सदा खुआरी, जेड़े विषयां दे विच रत जांदे समय दे पिछे लग के थोड़े थोड़े सुखां पिछे रहिंदे ने, उन्हां जनां नूं बार बार खुआर होना पैंदा है।
ज्यों को बनक करन विवहारे
कहिंदे जिवें कोई बनक, कहिंदे बनजारा, जिवें कोई व्यापारी बणज करन वास्ते व्यापार करन वास्ते
लै पूंजी परदेश सिधारे,
जिवें कोई व्यापारी पूंजी लै के परदेश विच जांदा है भी व्यापार करके आवांगा,
त्यों मानुख तन लै सब आए नाम बेहाजन जो समुदाए।
इसे तरह इस संसार दे विच मनुख जीव भी नाम रूपी व्यापार करन वास्ते, लाभ खटन वास्ते स्वासा रूपी पूंजी लेके आंदे हन।
ए तन लेकर बिशियन भोगा
जेड़े जन इस संसार विच आके माया रूपी पदार्थां दे विषयां पिछे लग जांदे, जेड़ा अपनी पूंजी खराब गवा बैंदा उस दा व्यापार लाभ विच नहीं जांदा। जेड़े लोग विषयां विकारां विच अपने प्राण अपना समा गवा बैंदे हन,
इस दिन रचे से मूर्ख लोगा
ओ लोग मूर्ख जन हन, ओ मूर्ख बुद्धि दे विच अपना समा गवा बैंदे ने।
लाभ ना लेओ सो पूंजी खोई गम ने अंत चार कर दोई।
ते जेड़े बंदे लाभ नहीं प्राप्त करते पूंजी गवा बैंदे ने, नाम रूपी लाभ नहीं लेके जांदे अपने स्वासा रूपी पूंजी गवा बैंदे, ओ बंदे इस तरह जांदे हन कहिंदे जिवें चले जवारी दोए कर हाथ चार, जिवें एक जवारी अपना सारा कुछ हार के हाथ झाड़ के खाली हाथ जांदा, इसे तरह जेड़े जन नाम नहीं जपदे ओ इस तरह जांदे हन।
पाए नरक वै कष्ट अपारे बोहरो त्रिगद जोन जग तारे।
उन्हां जना नूं हमेशा दुख मिलदा, नरक मिलदे ने, ओ बाकियां भैड़ियां जूनियां दे विच भटकदे, ते जूनिया विच भटकण नाल बार बार नरकां च पैणा पैंदा है।
इक इस रीत गए जागों ते इक निज पूंजी राख पहुते।
कहिंदे इक इस संसार दे विच ऐसे जीव आउंदे ने जेड़े अपने स्वासां रूपी पूंजी नूं गवा के चले जांदे ने, ते कैसे आंदे ने जेड़े अपने स्वासा रूपी पूंजी चो लाभ खटदे ने। सो सतगुरु महाराज जी इत्थे पहला तां जेड़े लोग जेड़े व्यापारी अपना समा गवा बैंदे ने उन्हां बारे दस रहे ने, सो अगे सतगुरु महाराज जी ये भी दसणगे भाई जेड़े जान लाभ कमा के जांदे ने उन्हां नूं कैसा लाभ हुंदा, जेड़े लाभ नाम रूपी स्वासा रूपी पूंजी दा असल प्रयोग करदे व्यापार करदे ने ਉਹਨਾਂ ਨੂੰ ਨਾਮ ਰੂਪੀ ਲਾਭ ਕੈਸਾ ਮਿਲਦਾ। ਸੋ ਸਤਿਗੁਰੂ ਮਹਾਰਾਜ ਜੀ ਇਹ ਪਾਵਨ ਵਿਚਾਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ। ਗੁਰੂ ਮਹਾਰਾਜ ਜੀ ਜਿਹੜੇ ਜਿਹੜੇ ਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ ਤੇ ਸਤਿਗੁਰੂ ਮਹਾਰਾਜ ਜੀ ਜਿਵੇਂ ਜਿਵੇਂ ਸੰਗਤਾਂ ਨੂੰ ਦਰਸ਼ਨ ਦਿੱਤੇ ਉਸ ਦੀ ਵਿਚਾਰ ਕਥਾ ਚੱਲ ਰਹੀ ਹੈ। ਆਪਾਂ ਅਗਲੇ ਪ੍ਰਕਰਣ ਵਿੱਚ ਗੁਰੂ ਮਹਾਰਾਜ ਜੀ ਦੇ ਵਿਚਾਰਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।